तुद गुण मैं सब अवगणा, एक नानक की अरदास जियो। सब राती सोहागणी, मैं डोहागण काई रात जियो।
वाहिगुरु जी का खालसा,
वाहिगुरु जी की फतेह।
परम सत्कार योग, सन्मान योग, गुरु का खास रूप, गुरु खालसा साध संगत, वड्डे भाग हन पतत पावन भगत वछल कृपा निधान जगत गुरु श्री गुरु ग्रंथ साहिब जी महाराज गुरुदेव जी दे पवित्र पावन चरणा कमलां च एकत्र हो के हाजरियां भर के सतगुरु गुरु नानक साहिब जी महाराज जी दी पवित्र पावन कथा बहुत ही प्यार सत्कार श्रद्धा भावना नाल सरवण कर रहे हो। जगत गुरु गुरु नानक साहिब जी महाराज एक ऐसे देश विच आए हैं जिथे त्रिया राज है। त्रिया राज देश विच जादूगरनिया स्त्रियां हैं, डोहागणा ने, कुछ अजियां ने, और इन्हां विचों एक स्त्री ने भाई मरदाने नूं मेंढा बना दिता है। गुरु जगत गुरु पातशाह गुरु नानक साहब जिस वेले इत्थे आए तो माई ने झूठ बोलिया जी इत्थे तुहाडा कोई नर नहीं। पातशाह ने बचन उचारण किया कलर कियां बन जा रही झूंगे मुश्क करेन, ये बचन कहा तो एक पानी का घड़ा जड़ा भरया होया सिर ते रखिया नाल ही चपक गया। हाय दुहाई कर दी है सिर तो पानी का घड़ा उतरदा नहीं। इस देश की जो राजा है उहदा नाँ है नूर शाह, बड़ी वड्डी जादूगरनी है। कंध दुड़ा के सतगुरु सच्चे पातशाह जी कोल आई, बड़े जंतर मंत्र लिख लिख के वो जंतर मंत्रां दा जोर गुरु नानक साहब ते पाउणा चाहिया, पर इत्थे किस मंत्र दा जोर चलना सी। जो मंत्रां दे मूल ने आप जगत नूं पैदा करन वाले उहनां ते कोई तंत्र की चलना सी। कहिंदे हार गई जंतर मंत्र तंत्र लिखदिआं पढ़दिआं, पर जिहड़ा घड़ा रखिया सी उस स्त्री दे सिर ते ओह नहीं उतरिया। जोर ला हटी सतगुरु जी ते भी कई मंत्र पढ़न लगी, पर कोई मंत्र ना चलिया। कदे ढोलकियां बजाउंदी है, कदे टल्लियां बजाउंदी है, अग भी पैदा कीती है। इहनां दी इह हालत वेख के सूही राग विच महाराज जी ने कुचज्जी ते सुचज्जी दो बाणियां आउंदियां महाराज जी दियां। कुचज्जी माड़े आचार वाली, माड़े आचरण वाली, वो शब्द उचारण किया इन्हां वास्ते कि मंझ कुचज्जी अमावण डोसड़े हों क्यों सुहागण जाओ जियो। इहो जी हालत इन्हां जीव रूपी स्त्रियां दी महाराज जी ने दसी है। आओ मन बिरतियां एकागर करके सतगुरु गुरु नानक साहब दा पवित्र इतिहास, उहनां दी उचारण कीती होई पवित्र पावन बाणी जो अमृत दियां बूंदां ने, अमृत दा मीह है वरस रहा है। हाओ पपीहे बन के उस अमृत दियां बूंदां दा आनंद माणीए। गुर इतिहास नूं सुनन वास्ते सुरतियां बिरतियां एकागर करन लई ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਕਬਿਤ ਨੂਰ ਸ਼ਾਹ ਸੁਨ ਨਿਜ ਸੀਸ ਧੁਨ ਪਨਿਓ ਪੁਨ।
ਜਾਦੂਗਰਨੀ ਨੂਰ ਸ਼ਾਹ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੁੱਖੋਂ ਜਦੋਂ ਇਹ ਸ਼ਬਦ ਸੁਣਿਆ, ਆਪਣੇ ਮੰਤਰ ਜੰਤਰ ਪੜ੍ਹ ਕੇ ਤਾਂ ਹਾਰ ਚੁੱਕੀ ਸੀ। ਸਤਿਗੁਰੂ ਜੀ ਦਾ ਵੀ ਇਹ ਮੰਤਰ ਹੈ ਜਿਹੜਾ ਗੁਰਦੇਵ ਦੀ ਰਸਨਾ ਤੋਂ ਉਚਰਿਆ ਗਿਆ। ਪਾਤਸ਼ਾਹ ਜੀ ਦਾ ਇਹ ਪਵਿੱਤਰ ਗੁਰਬਾਣੀ ਦਾ ਮੰਤਰ, ਇਹ ਗੁਰਬਾਣੀ ਜਿਸ ਵੇਲੇ ਨੂਰ ਸ਼ਾਹ ਜਾਦੂਗਰਨੀ ਨੇ ਸੁਣੀ, ਸੁਣ ਕੇ ਇਹਨੇ ਆਪਣਾ ਸਿਰ ਧੁਨਿਆ। ਸਿਰ ਧੁਨਣਾ ਕਹਿੰਦੇ ਵੀ ਜਿਵੇਂ ਪਛਤਾਵਾ ਕਰਦਿਆਂ ਸਿਰ ਹਿਲਾਉਣਾ, ਵੀ ਇਹ ਗੱਲ ਸਹੀ ਨਹੀਂ ਹੋਈ। ਕਹਿੰਦੇ ਇਸ ਢੰਗ ਨਾਲ ਆਪਣਾ ਸਿਰ ਧੁਨਿਆ ਹੈ।
ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ।
ਇਹਨੇ ਜਾਣ ਲਿਆ ਆਪਣੇ ਮਨ ਵਿੱਚ ਇਹ ਕੋਈ ਸਧਾਰਨ ਬੰਦਾ ਨਹੀਂ ਜੋ ਇੱਥੇ ਆਇਆ ਹੋਇਆ। ਪਹਿਲਾਂ ਤਾਂ ਇਹਨੇ ਸਮਝਿਆ ਸੀ ਵੀ ਕੋਈ ਸਧਾਰਨ ਜਿਹਾ ਹੀ ਫਕੀਰ ਹੋਣਾ, ਪਰ ਜਦੋਂ ਮਹਾਰਾਜ ਜੀ ਦੀ ਕਲਾ ਵੇਖੀ ਨਾ ਵੀ ਉਹ ਘੜਾ ਸਿਰ ਤੋਂ ਉਤਰਦਾ ਹੀ ਨਹੀਂ ਸੀ ਇਸਤਰੀ ਦੇ, ਇਹਦਾ ਕੋਈ ਤੰਤਰ ਮੰਤਰ ਮਹਾਰਾਜ ਜੀ 'ਤੇ ਚੱਲਦਾ ਹੀ ਨਹੀਂ ਸੀ। ਅਤੇ ਫਿਰ ਮਹਾਰਾਜ ਜੀ ਦਾ ਇਹ ਸ਼ਬਦ ਗੁਰਬਾਣੀ ਦਾ ਜਿਸ ਵੇਲੇ ਸੁਣਿਆ, ਨੂਰ ਸ਼ਾਹ ਜਾਦੂਗਰਨੀ ਸਮਝ ਗਈ, ਜਾਣ ਗਈ ਇਹ ਤਾਂ ਕੋਈ ਚੇਟਕੀ ਫਕੀਰ ਜਾਪਦਾ, ਕੋਈ ਸਧਾਰਨ ਫਕੀਰ ਨਹੀਂ ਲੱਗਦਾ।
ਮੰਤਰ ਕੋ ਅਲਾਵਤ ਸੁਨਾਵਤ ਚਲਤ ਮੋਹੇ।
ਤੇ ਹੁਣ ਵੀ ਇਹਨੇ ਮੰਤਰ ਹੀ ਪੜ੍ਹਿਆ, ਕੋਈ ਉਹ ਸਮਝਦੀ ਸੀ ਵੀ ਇਹ ਕੋਈ ਮੰਤਰ ਪੜ੍ਹ ਰਹੇ ਨੇ ਜਿਹੜਾ ਪੜ੍ਹ ਰਹੇ ਨੇ। ਮਹਾਰਾਜ ਜੀ ਤਾਂ ਉਹਨਾਂ ਨੂੰ ਸਮਤ ਦੇ ਰਹੇ ਸੀ, ਗੁਰਦੇਵ ਜੀ ਤਾਂ ਇਹ ਸ਼ਬਦ ਉਚਾਰ ਕੇ ਉਹਨਾਂ ਨੂੰ ਉਪਦੇਸ਼ ਦੇ ਰਹੇ, ਮਤ ਦੇ ਰਹੇ ਸਨ। ਪਰ ਨੂਰ ਸ਼ਾਹ ਜਾਦੂਗਰਨੀ ਨੇ ਸਮਝਿਆ ਵੀ ਆਹ ਵੇਖੋ ਹੁਣ ਵੀ ਕੋਈ ਮੰਤਰ ਹੀ ਹਿਲਾ ਰਹੇ ਨੇ, ਹੁਣ ਵੀ ਕੋਈ ਮੰਤਰ ਹੀ ਉਚਾਰਨ ਕਰਕੇ ਮੈਨੂੰ ਛਲਣਾ ਚਾਹੁੰਦੇ ਹਨ।
ਹੁਣ ਪਤੇ ਆਵੋ ਇਹ ਗਾਡੋ ਹੀ ਅਪੀਰ ਹੈ।
ਪਰ ਮੈਂ ਇਹਨਾਂ ਦੇ ਮੰਤਰ ਦੇ ਵੱਸ ਵਿੱਚ ਨਹੀਂ ਆਉਣਾ, ਭਾਵੇਂ ਜਿੰਨਾ ਮਰਜ਼ੀ ਇਹ ਵੱਡਾ ਮੰਤਰ ਉਚਾਰ ਰਹੇ ਨੇ ਨਾ, ਇਹਨਾਂ ਦੇ ਮੰਤਰ ਦੇ ਵਿੱਚ ਨਹੀਂ ਮੈਂ ਆਉਣਾ, ਇਹਨਾਂ ਦੇ ਮੰਤਰ ਵਿੱਚ ਨਹੀਂ ਮੈਂ ਪਤੀਜਣਾ। ਹਾਲਾਂਕਿ ਬੜੇ ਅਪੀਰ ਜਾਪਦੇ ਹਨ, ਇਹ ਬੜੇ ਨਿਰਭੈ ਜਾਪਦੇ ਨੇ ਗੁਰੂ ਨਾਨਕ ਸਾਹਿਬ, ਇਹ ਜਿਹੜੇ ਫਕੀਰ ਆਏ ਹੋਏ ਨੇ, ਪਰ ਮੈਂ ਵੀ ਇਹਨਾਂ ਦਾ ਮੰਤਰ ਸੁਣ ਕੇ ਇਸ ਮੰਤਰ ਵਿੱਚ ਨਹੀਂ ਪਤੀਜਣਾ।
ਪੜੇ ਨਿਜ ਮੰਤਰਨ ਅਨੇਕ ਲਿਖ ਜੰਤਰਨ।
ਨੂਰ ਸ਼ਾਹ ਫਿਰ ਮੰਤਰ ਪੜ੍ਹਨ ਲੱਗੇ, ਕਹਿੰਦੇ ਇਹਨਾਂ ਦਾ ਮੰਤਰ ਨਹੀਂ ਮੈਂ ਆਪਣੇ 'ਤੇ ਚੱਲਣ ਦੇਣਾ ਜਿਹੜਾ ਇਹਨਾਂ ਨੇ ਹੁਣ ਪੜ੍ਹਿਆ। ਸਤਿਗੁਰੂ ਜੀ ਦੇ ਸ਼ਬਦ ਨੂੰ ਵੀ ਮੰਤਰ ਹੀ ਸਮਝਦੀ ਵੀ ਇਹ ਕੋਈ ਮੰਤਰ ਜੰਤਰ ਹੀ ਪੇ ਪੜ੍ਹਦੇ ਨੇ। ਅਤੇ ਕਹਿੰਦੇ ਅੱਗੋਂ ਹੋਰ ਮੰਤਰ ਜੰਤਰ ਪੜ੍ਹਨ ਲੱਗ ਪਈ, ਅਨੇਕ ਪ੍ਰਕਾਰ ਦੇ ਮੰਤਰ ਉਹ ਅਨੇਕ ਪ੍ਰਕਾਰ ਦੇ ਜੰਤਰ ਲਿਖਣ ਲੱਗ ਪਈ।
ਕਰਤ ਬਹੁ ਤੰਤਰਨ ਕੋ ਜਾਣੇ ਇਹ ਗਹੀਰ ਹੈ।
ਬੜੇ ਬੜੇ ਤੰਤਰ ਫਿਰ ਕਰਨ ਲੱਗ ਪਈ, ਪਰ ਬਾਅਦ ਵਿੱਚ ਇਹਨੂੰ ਸਮਝ ਆਈ ਕਿ ਜਿਨ੍ਹਾਂ ਦੇ ਉੱਤੇ ਮੈਂ ਇਹ ਮੰਤਰ ਜੰਤਰ ਚਲਾਉਣਾ ਚਾਹੁੰਦੀ ਹਾਂ ਇਹ ਤਾਂ ਬੜੇ ਡੂੰਘੇ ਸੁਭਾਅ ਵਾਲੇ ਨੇ। ਜਾਣ ਗਈ ਹਾਂ ਵੀ ਇਹ ਕੋਈ ਡੂੰਘਾ ਮੰਤਰੀ ਹੈ, ਇਹ ਮੇਰੇ ਨਾਲੋਂ ਵੀ ਜ਼ਿਆਦਾ ਮੰਤਰਾਂ ਦੀ ਵਿੱਦਿਆ ਨੂੰ ਜਾਣਦਾ, ਇਹਦੇ 'ਤੇ ਮੇਰਾ ਕੋਈ ਮੰਤਰ ਜੰਤਰ ਨਹੀਂ ਪਿਆ ਚੱਲਦਾ।
ਬਸ ਨ ਚੱਲਿਓ ਕੋ ਹਾਰੀ ਸਭੈ ਬਿੱਧ ਸੋ।
ਕਹਿੰਦੇ ਜਦੋਂ ਕੋਈ ਬਸ ਨਾ ਚੱਲਿਆ ਨੂਰ ਸ਼ਾਹ ਜਾਦੂਗਰਨੀ ਦਾ, ਆਖਰਕਾਰ ਮੰਤਰ ਜੰਤਰ ਪੜ੍ਹਦਿਆਂ ਹਾਰ ਗਈ, ਥੱਕ ਗਈ।
ਲੱਖਿਓ ਰਿਦੇ ਮਾਹੇ ਤਬ ਪੀਰਨ ਕੋ ਪੀਰ ਹੈ।
ਜਾਣ ਗਈ ਆਪਣੇ ਮਨ ਦੇ ਵਿੱਚ ਵੀ ਇਹ ਕੋਈ ਸਧਾਰਨ ਮੰਤਰੀ ਨਹੀਂ, ਕੋਈ ਗਹੀਰ ਮੰਤਰੀ ਜਾਪਦੇ ਨੇ। ਜਾਣ ਗਈ ਇਹ ਤਾਂ ਕੋਈ ਪੀਰਾਂ ਦੇ ਪੀਰ ਜਾਪਦੇ ਨੇ, ਨਹੀਂ ਤਾਂ ਮੇਰੇ ਤਾਂ ਮੰਤਰ ਜੰਤਰ ਅੱਗੇ ਵੱਡੇ ਵੱਡੇ ਪੀਰ ਨਹੀਂ ਖਲੋਂਦੇ, ਪਰ ਇਹ ਤਾਂ ਕੋਈ ਪੀਰਾਂ ਦਾ ਵੀ ਪੀਰ ਜਾਪਦਾ ਹੈ, ਇਹ ਤਾਂ ਕੋਈ ਪਿਰਾਨ ਪੀਰ ਹੀ ਜਾਪਦਾ ਹੈ।
ਸਵਈਆ ਨਾਗਨੀ ਜੋ ਬਿਨ ਤਾ ਸੁਤ ਕੋ।
ਖਾਲਸਾ ਜੀ ਜਿਵੇਂ ਇੱਕ ਹੋਵੇ ਨਾਗਣੀ, ਕਾਬੂ ਕਰਨਾ ਚਾਹੁੰਦੀ ਹੋਵੇ ਬਿਨਤਾ ਸੁੱਤ ਗਰੜ ਨੂੰ। ਗਰੜ ਖਾਲਸਾ ਜੀ ਐਡਾ ਵੱਡਾ ਪੰਛੀ ਹੈ ਵੀ ਉਹਦਾ ਖਾਣਾ ਸੱਪ ਨੇ, ਸੱਪ ਵੱਡੇ ਵੱਡੇ ਸੱਪਾਂ ਨੂੰ ਨਿਗਲ ਜਾਣ ਦੀ ਤਾਕਤ ਇੱਕ ਗਰੜ ਦੇ ਵਿੱਚ ਹੁੰਦੀ ਹੈ। ਕਹਿੰਦੇ ਨੂਰ ਸ਼ਾਹ ਜਾਦੂਗਰਨੀ ਤਾਂ ਇੱਕ ਸਰਪਣੀ ਨਾਗਣੀ ਤੁਲ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵੈਰ ਕਰਕੇ ਉਹਨਾਂ ਨੂੰ ਨਿਗਲਣ ਦਾ ਯਤਨ ਕਰ ਰਹੀ ਹੈ, ਉਹਨਾਂ ਨੂੰ ਡਰਾਉਣਾ ਚਾਹੁੰਦੀ ਹੈ। ਹੁਣ ਨਾਗਣ ਕਦੇ ਗਰੜ ਨੂੰ ਡਰਾ ਸਕਦੀ ਹੈ? ਨਾਗਣ ਤੋਂ ਕਦੇ ਗਰੜ ਭੈ ਪੀਤ ਹੋ ਸਕਦਾ ਹੈ? ਕਹਿੰਦੇ ਇੱਦਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਤੋਂ ਕਿਸੇ ਪ੍ਰਕਾਰ ਦਾ ਡਰ ਨਹੀਂ ਰੱਖਿਆ, ਨਿਰਭੈ ਅਵਸਥਾ ਵਿੱਚ ਹੀ ਰਹੇ।
ਡਰ ਪਾਵ ਤੇ ਆਪਣੋ ਜ਼ੋਰ ਦਿਖਾਵੇ।
ਬੜਾ ਜ਼ੋਰ ਵਿਖਾਉਂਦੀ ਹੈ ਨੂਰ ਸ਼ਾਹ ਜਾਦੂਗਰਨੀ, ਬੜੇ ਮੰਤਰ ਜੰਤਰ ਪੜ੍ਹਦੀ ਹੈ, ਬੜੀ ਅੱਗ ਫੂਕਦੀ ਹੈ ਮੂੰਹ ਚੋਂ, ਤੇ ਅਨਕ ਪ੍ਰਕਾਰ ਦੇ ਮੰਤਰ ਜੰਤਰ ਕਰਕੇ ਸਤਿਗੁਰਾਂ ਨੂੰ ਡਰਾਉਣਾ ਚਾਹੁੰਦੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਿਸੇ ਪ੍ਰਕਾਰ ਦੇ ਡਰ ਦਾ ਕੋਈ ਅਸਰ ਨਹੀਂ ਹੋਇਆ।
ਤਿਉਂ ਗੋਰ ਸਾਮੂਹ ਮੰਤਰਨ ਕੋ ਪੜ।
ਮਹਾਰਾਜ ਜੀ ਦੇ ਸਾਹਮਣੇ ਬੜੇ ਮੰਤਰ ਪੜ੍ਹਦੀ ਹੈ ਨੂਰ ਸ਼ਾਹ, ਜਿੰਨੇ ਮੰਤਰ ਸਾਨੇ ਦੇ ਪੜ੍ਹੇ ਹੋਏ ਸਿੱਧ ਕੀਤੇ ਹੋਏ, ਉਹ ਜਿੰਨੇ ਮੰਤਰ ਜੰਤਰ ਸਾਨੇ ਪੜ੍ਹ ਰਹੀ ਹੈ।
ਪਾਵਨ ਸੋਹੀਰ ਦਾ ਬੀਰ ਮਾਵੈ।
ਤੇ ਕਹਿੰਦੇ ਬੜੇ ਯਤਨ ਕਰਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਕਿ ਮੈਂ ਇਹਨਾਂ ਨੂੰ ਆਪਣਿਆਂ ਮੰਤਰਾਂ ਜੰਤਰਾਂ ਦੇ ਅਧੀਨ ਕਰ ਲਵਾਂ, ਇਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਵਾਂ, ਇਹਨਾਂ ਨੂੰ ਆਪਣੇ ਕਾਬੂ 'ਚ ਕਰਕੇ ਜਿਵੇਂ ਮਰਜ਼ੀ ਕੰਮ ਕਰਾਵਾਂ। ਕਹਿੰਦੇ ਇਸ ਤਰ੍ਹਾਂ ਦੇ ਮੰਤਰ ਜੰਤਰ ਪੜ੍ਹਦੀ ਹੈ ਜਿਨ੍ਹਾਂ ਨਾਲ ਇਹ ਸਤਿਗੁਰੂ ਜੀ ਵੱਸ 'ਚ ਆ ਸਕਣ।
ਹਾਰ ਕੈ ਜਾਣਤ ਪੀ ਇਹ ਪੂਰਨ।
ਪਰ ਇਹ ਨਹੀਂ ਜਾਣਦੀ ਵੀ ਇਹ ਨਾ ਕਿਸੇ ਮੰਤਰ ਨਾਲ ਵੱਸ ਆਉਂਦੇ ਨੇ, ਨਾ ਕਿਸੇ ਜੰਤਰ ਨਾਲ ਵੱਸ ਆਉਂਦੇ ਨੇ, ਨਾ ਕਿਸੇ ਬਲ ਨਾਲ ਵੱਸ ਆਉਂਦੇ ਨੇ, ਇਹ ਤਾਂ ਪ੍ਰੇਮ ਦੇ ਵੱਸ ਵਿੱਚ ਨੇ। ਪ੍ਰੇਮ ਤੋਂ ਸੱਖਣੀ ਸੀ, ਜਦੋਂ ਆਪਣੇ ਮੰਤਰ ਜੰਤਰ ਪੜ੍ਹ ਕੇ ਹਾਰ ਗਈ ਨਾ, ਥੱਕ ਗਈ, ਫਿਰ ਇਹਨੂੰ ਸਮਝ ਆਈ, ਫਿਰ ਇਹਨੇ ਜਾਣਿਆ ਵੀ ਇਹ ਤਾਂ ਕੋਈ ਪੂਰਨ ਪੁਰਖ ਨੇ, ਇਹ ਤਾਂ ਕੋਈ ਪੂਰਨ ਬਲੀ ਅਵਤਾਰੀ ਪੁਰਖ ਹਨ।
ਤੂਰਨ ਦੀਨ ਪਾਈ ਕੇ ਗਿਆ ਵੈ।
ਉਸੇ ਵੇਲੇ ਦੀਨ ਹੋ ਗਈ, ਮਹਾਰਾਜ ਜੀ ਦੇ ਚਰਨਾਂ 'ਤੇ ਘਗਿਆ ਕੇ, ਮਹਾਰਾਜ ਮੈਂ ਢਹਿ ਪਈ ਤੁਹਾਡੇ ਚਰਨਾਂ 'ਚ। ਜਦੋਂ ਜ਼ੋਰ ਲਾ ਹਟੀ ਨਾ ਮੰਤਰ ਜੰਤਰ ਪੜ੍ਹ ਕੇ, ਜ਼ੋਰ ਨਾ ਚੱਲਿਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਢਹਿ ਪਈ ਇਹ ਨੂਰ ਸ਼ਾਹ ਜਾਦੂਗਰਨੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਤਾਕਤ ਦੇ ਸਾਹਮਣੇ ਇਹ ਝੁੱਕ ਗਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਢਹਿ ਕੇ ਘਗਿਆ ਕੇ ਕਹਿਣ ਲੱਗੀ,
ਭੇਵ ਤੋ ਮਾਰ ਨਾ ਜਾਣ ਸਕੀਆ।
ਹੇ ਮਾਲਕਾਂ ਦੇ ਮਾਲਕ, ਹੇ ਪੀਰਾਂ ਦੇ ਪੀਰ, ਹੇ ਗੁਰੂਆਂ ਦੇ ਗੁਰੂ, ਹੇ ਅਵਤਾਰਾਂ ਦੇ ਅਵਤਾਰ ਸਾਹਿਬ ਜੀ, ਅਸੀਂ ਤੁਹਾਡਾ ਭੇਦ ਨਹੀਂ ਜਾਣ ਸਕੀਆਂ। ਮਹਾਰਾਜ ਸਾਨੂੰ ਤੁਹਾਡੇ ਭੇਦ ਦਾ ਨਹੀਂ ਸੀ ਪਹਿਲੋਂ ਪਤਾ, ਅਸੀਂ ਆਪ ਜੀ ਦਾ ਭੇਦ ਨਹੀਂ ਜਾਣ ਸਕੀਆਂ।
ਕੀਨ ਖਤਾ ਆਬ ਸੋ ਬਖਸ਼ਾਵੇ।
ਮਹਾਰਾਜ ਜੀ ਅਸੀਂ ਖਤਾ ਕੀਤੀ ਹੈ, ਤੁਹਾਡਾ ਭੇਦ ਨਾ ਸਮਝਦਿਆਂ ਅਸੀਂ ਭੁੱਲ ਕੀਤੀ ਹੈ, ਭੁੱਲ ਕਰਕੇ ਗੁਨਾਹ ਕਰਕੇ ਤੁਹਾਨੂੰ ਆਪਣੇ ਵੱਸ ਵਿੱਚ ਕਰਨਾ ਚਾਹਿਆ, ਪਰ ਮਹਾਰਾਜ ਹੁਣ ਸਾਨੂੰ ਆਪਣੀ ਕੀਤੀ ਕਰਨੀ 'ਤੇ ਪਛਤਾਵਾ ਹੈ, ਅਸੀਂ ਆਪ ਜੀ ਦੇ ਚਰਣਾਂ ਵਿੱਚ ਆਪਣੀ ਭੁੱਲ ਬਖਸ਼ਾਉਣ ਵਾਸਤੇ ਬੇਨਤੀਆਂ ਕਰਦੀਆਂ ਹਾਂ।
ਮੰਦ ਮਤੀ ਤੁਮਰਾ ਇਨ ਮਾਨ।
ਮਹਾਰਾਜ ਜੀ ਆ ਜਿਹੜੀ ਇਸਤਰੀ ਦੇ ਸਿਰ ਦੇ ਉੱਤੇ ਘੜਾ ਚਿੰਬੜਿਆ ਹੋਇਆ ਨਹੀਂ ਪਿਆ ਉਤਰਦਾ, ਇਹ ਮਾੜੀ ਮਤ ਵਾਲੀ ਨਹੀਂ ਤੁਹਾਡੇ ਬੰਦੇ ਨੂੰ ਕਾਬੂ ਕੀਤਾ ਸੀ, ਇਹ ਨਹੀਂ ਤੁਹਾਡੇ ਸੇਵਾਦਾਰ ਨੂੰ, ਤੁਹਾਡੇ ਸਰਬਾਬੀ ਸਿੱਖ ਨੂੰ ਇਸੇ ਮਾੜੀ ਮਤ ਵਾਲੀ ਨੇ ਆਪਣੇ ਕਾਬੂ ਕੀਤਾ ਹੋਇਆ ਸੀ।
ਮੰਤਰਨ ਕੇ ਜਿਨ ਵਿੱਚ ਫਸਾਇਓ।
ਆਪਣੇ ਮੰਤਰ ਜੰਤਰ ਪੜ੍ਹ ਕੇ ਇਸੇ ਨੇ ਆਪ ਜੀ ਦੇ ਸੇਵਾਦਾਰ ਨੂੰ ਮੇਂਢਾ ਬਣਾ ਦਿੱਤਾ ਸੀ। ਮਹਾਰਾਜ ਗਲਤੀ ਇਸੇ ਦੀ ਸੀ, ਇਸੇ ਨੇ ਵੱਡਾ ਭਾਰੀ ਅਪਰਾਧ ਕੀਤਾ ਸੀ।
ਕੁੰਭ ਨਿਵਾਰੋ ਜਾਂ ਸਿਰ ਤੇ।
ਮਹਾਰਾਜ ਜੀ ਚਲੋ ਇਹਦੇ ਕੋਲੋਂ ਗਲਤੀ ਹੋ ਗਈ ਹੈ, ਤੁਸੀਂ ਆਪਣਾ ਬੰਦਾ ਵੀ ਇਹਦੇ ਕੋਲੋਂ ਛੁਡਾ ਲਿਆ, ਪਰ ਹੁਣ ਮਹਾਰਾਜ ਇਹਦੇ 'ਤੇ ਕਿਰਪਾ ਕਰੋ, ਤਰਸ ਕਰੋ ਵੀ ਪਾਣੀ ਦਾ ਵੱਡਾ ਘੜਾ ਸਿਰ 'ਤੇ ਬਾਹਵਾ ਚਿਰ ਦਾ ਚੰਬੜਿਆ ਹੋਇਆ ਵੀ ਇਹਦੀ ਧੋਣ ਟੁੱਟ ਚੱਲੀ ਹੈ, ਸਾਹਿਬ ਸੱਚੇ ਪਾਤਸ਼ਾਹ ਇਹਦੇ 'ਤੇ ਹੁਣ ਤਰਸ ਕਰੋ, ਆਹ ਜਿਹੜਾ ਘੜਾ ਇਹਦੇ ਸਿਰ 'ਤੇ ਚੰਬੜਿਆ ਹੋਇਆ ਮਹਾਰਾਜ, ਕਿਰਪਾ ਕਰਕੇ ਤੁਸੀਂ ਲਾਓ, ਸਾਡੇ ਕੋਲੋਂ ਤਾਂ ਉਤਰਿਆ ਨਹੀਂ, ਅਸੀਂ ਤਾਂ ਬਥੇਰੇ ਤੰਤਰ ਮੰਤਰ ਜੰਤਰ ਪੜ੍ਹ ਲਏ ਨੇ, ਮਹਾਰਾਜ ਤੁਸੀਂ ਹੁਣ ਕਿਰਪਾ ਕਰੋ, ਇਹਦੇ ਸਿਰ 'ਤੇ ਲੱਗਾ ਹੋਇਆ ਇਹ ਜਿਹੜਾ ਘੜਾ ਹੈ ਇਹ ਉਤਾਰ ਦਿਓ।
ਅਬ ਦੀਨ ਪਾਈ ਮਨ ਤੇ ਦੁੱਖ ਪਾਇਓ।
ਮਹਾਰਾਜ ਜੀ ਹੁਣ ਇਹ ਦੀਨ ਹੋ ਗਈ ਹੈ, ਦੁਖੀ ਹੋ ਗਈ ਹੈ, ਆਪਣੇ ਮਨ ਵਿੱਚ ਪਛਤਾਵਾ ਕਰ ਰਹੀ ਆਪਣੀ ਕਰਨੀ ਦਾ, ਇਹਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਵੀ ਮੇਰੇ ਕੋਲੋਂ ਪਾਣੀ ਮੰਗਣ ਆਇਆ ਬੰਦਾ ਅਤੇ ਮੈਂ ਉਹਦੇ ਸਿਰ 'ਤੇ ਘੜਾ ਚਵੇੜਿਆ, ਮੈਂ ਉਹਨੂੰ ਮਹਿੰਡਾ ਬਣਾ ਦਿੱਤਾ ਹੈ, ਇਹਨੂੰ ਆਪਣੀ ਕਰਨੀ ਦਾ ਪਛਤਾਵਾ ਹੈ। ਮਹਾਰਾਜ ਇਹਨੂੰ ਹੁਣ ਆਪਣੀ ਭੁੱਲ ਦਾ ਪਛਤਾਵਾ ਅਤੇ ਦੀਨ ਹੋ ਕੇ ਮਨ 'ਚ ਦੁਖੀ ਹੋ ਰਹੀ ਹੈ, ਇਹਦੇ 'ਤੇ ਹੁਣ ਮਹਾਰਾਜ ਜੀ ਤੁਸੀਂ ਤਰਸ ਕਰੋ।
ਨਾ ਕਰ ਹੈ ਅਵਹੇਲਨ ਸੰਤਨ।
ਇਹ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹ ਨਹੀਂ ਅੱਗੋਂ ਤੋਂ ਕਿਸੇ ਮਹਾਂਪੁਰਖ ਦਾ ਨਿਰਾਦਰ ਕਰਨ ਲੱਗੇ, ਇਹ ਨਹੀਂ ਹੁਣ ਕਿਸੇ ਫਕੀਰ ਦਾ, ਤੁਸੀਂ ਤਾਂ ਮਹਾਰਾਜ ਅਸਲ ਫਕੀਰ ਹੋ, ਕੋਈ ਭੇਖਧਾਰੀ ਵੀ ਪੱਖੀ ਫਕੀਰ ਆ ਗਿਆ ਨਾ, ਹੁਣ ਤਾਂ ਇਹ ਕਿਸੇ ਭੇਖਧਾਰੀ ਫਕੀਰ ਦਾ ਵੀ ਨਿਰਾਦਰ ਨਹੀਂ ਕਰਨ ਲੱਗੇ। ਮਹਾਰਾਜ ਹੁਣ ਇਹਨੂੰ ਬਖਸ਼ ਲਓ, ਹੁਣ ਨਹੀਂ ਇਹ ਕਿਸੇ ਫਕੀਰ ਦਾ ਨਿਰਾਦਰ ਕਰਦੀ।
ਭਾਵੇਂ ਆਨ ਜੀਤੀ ਹਮ ਥਾਇਓ।
ਮਹਾਰਾਜ ਜੀ ਜਿੰਨੀ ਅਸੀਂ ਭੁੱਲ ਕੀਤੀ ਆ ਉਨਾ ਫਲ ਸਾਨੂੰ ਮਿਲ ਚੁੱਕਾ, ਹੁਣ ਤੁਸੀਂ ਤਰਸ ਕਰੋ, ਦਇਆ ਕਰੋ ਮਹਾਰਾਜ ਸੱਚੇ ਪਾਤਸ਼ਾਹ, ਹੁਣ ਇਹਦੇ ਸਿਰ 'ਤੇ ਲੱਗਾ ਘੜਾ ਉਤਾਰ ਦਿਓ।
ਹੋ ਸਿਰ ਮੋਰ ਆਬੈ ਸਭ ਠੌਰ।
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਰੀਆਂ ਥਾਵਾਂ 'ਤੇ ਸਿਰਮੋਰ ਹੋ, ਤੁਸੀਂ ਸਭ ਥਾਵਾਂ 'ਤੇ ਸਰਵੋਤਮ ਹੋ।
ਸਮਾਨ ਨਾ ਔਰ ਤੂੰ ਹੀ ਗਤ ਦਾਇਓ।
ਮਹਾਰਾਜ ਜੀ ਅਸੀਂ ਸਮਝ ਲਿਆ ਵੀ ਤੁਹਾਡੇ ਸਮਾਨ ਹੋਰ ਕੋਈ ਮੁਕਤੀ ਦੇਣ ਵਾਲਾ ਨਹੀਂ, ਦੁੱਖਾਂ ਤੋਂ ਜੇ ਕਿਸੇ ਨੂੰ ਕੋਈ ਮੁਕਤ ਕਰ ਸਕਦਾ ਹੈ ਤਾਂ ਹੇ ਮਹਾਰਾਜ ਉਹ ਤੁਸੀਂ ਹੋ, ਤੁਸੀਂ ਦੁੱਖਾਂ ਤੋਂ ਮੁਕਤ ਕਰ ਸਕਦੇ ਹੋ, ਹੋਰ ਕਿਸੇ 'ਚ ਕੋਈ ਤਾਕਤ ਨਹੀਂ। ਹੇ ਗਰੀਬ ਨਵਾਜ ਪਾਤਸ਼ਾਹ, ਕਿਰਪਾ ਕਰੋ, ਤੁਹਾਡੇ ਸਮਾਨ ਸਾਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ।
ਯੋ ਸੁਨ ਕੈ ਤਿਨ ਕੀ ਬੇਨਤੀ।
ਇਹ ਬੇਨਤੀ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨੂਰ ਸ਼ਾਹ ਜਾਦੂਗਰਨੀ ਸਮੇਤ ਉੱਥੇ ਜਿੰਨੀਆਂ ਤੰਤਰ ਮੰਤਰ ਪੜ੍ਹਨ ਵਾਲੀਆਂ ਇਸਤਰੀਆਂ ਆਈਆਂ ਸਨ, ਸਭ ਦੀ ਬੇਨਤੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣੀ।
ਪੁਨ ਸ਼੍ਰੀ ਗੁਰ ਆਨੰਦ ਬੈਨ ਆਲਾਇਓ।
ਧੰਨ ਗੁਰੂ ਨਾਨਕ ਸਾਹਿਬ ਇਹਨਾਂ ਦੀ ਬੇਨਤੀ ਸੁਣ ਕੇ ਉਸ ਵੇਲੇ ਬੋਲੇ। ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ 'ਚੋਂ ਇਹ ਪਵਿੱਤਰ ਬਚਨ ਕਹੇ।
ਵਾਹਿਗੁਰੂ ਕਹਿ ਲਿਓ ਉਤਾਰ।
ਮਹਾਰਾਜ ਜੀ ਕਹਿੰਦੇ ਵਾਹਿਗੁਰੂ ਕਹੋ ਅਤੇ ਸਦਾ ਸੁਖੀ ਹੋਵੋਗੇ। ਮੰਤਰ ਤਾਂ ਤੁਸੀਂ ਬੜੇ ਪੜ੍ਹਦੀਆਂ ਹੋ, ਪਰ ਆਹ ਮੰਤਰ ਜਿਹੜਾ ਹੈ ਨਾ ਵਾਹਿਗੁਰੂ, ਇਸ ਮੰਤਰ 'ਤੇ ਦੁਨੀਆਂ ਦਾ ਕੋਈ ਮੰਤਰ ਨਹੀਂ ਚੱਲਦਾ। ਇਹ ਵਾਹਿਗੁਰੂ ਮੰਤਰ ਦੁਨੀਆਂ ਦੇ ਸਾਰੇ ਮੰਤਰਾਂ 'ਚੋਂ ਸ਼੍ਰੋਮਣੀ ਹੈ, ਸਰਵੋਤਮ ਹੈ, ਅਤੇ ਵਾਹਿਗੁਰੂ ਕਹਿ ਕੇ ਇਹਦੇ ਸਿਰ ਤੋਂ ਘੜਾ ਲਾਓ ਤਾਂ ਉਤਰੇਗਾ, ਤੁਹਾਡੇ ਮੰਤਰਾਂ ਨਾਲ ਨਹੀਂ ਉਤਰਨਾ। ਮਹਾਰਾਜ ਜੀ ਦਰਸਾਉਣਾ ਚਾਹੁੰਦੇ ਸਨ ਕਿ ਵਾਹਿਗੁਰੂ ਗੁਰਮੰਤਰ ਦੀ ਤਾਕਤ ਕਿੱਡੀ ਕੁ ਹੈ। ਇਹ ਵਾਹਿਗੁਰੂ ਗੁਰਮੰਤਰ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਆ ਹੈ, ਇਹਦੇ 'ਚ ਬੜੀਆਂ ਬਰਕਤਾਂ, ਤਾਕਤਾਂ, ਅਜ਼ਮਤਾਂ, ਸ਼ਕਤੀਆਂ ਮਿਲੀਆਂ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਵਾਹਿਗੁਰੂ ਗੁਰਮੰਤਰ ਕਹਿ ਕੇ ਫਿਰ ਇਹਦੇ ਸਿਰ ਤੋਂ ਇਹ ਘੜਾ ਉਤਾਰੋ।
ਉੱਠੀ ਤਤ ਕਾਲਕ ਬਾਲ ਹੀ ਲਾਇਓ।
ਉਸੇ ਵੇਲੇ ਕਹਿੰਦੇ ਜਦੋਂ ਮੱਥੇ ਨੂੰ ਹੱਥ ਹੀ ਲਾਇਆ ਨਾ, ਇੱਕ ਇਸਤਰੀ ਕਾਹਲੀ ਨਾਲ ਉੱਠੀ ਮਹਾਰਾਜ ਜੀ ਦੇ ਚਰਨਾਂ 'ਚੋਂ, ਅਤੇ ਵਾਹਿਗੁਰੂ ਕਹਿ ਕੇ ਜਦੋਂ ਇਸ ਇਸਤਰੀ ਦੇ ਮੱਥੇ 'ਤੇ ਹੱਥ ਲਾਇਆ ਜਿਹਦੇ ਸਿਰ 'ਤੇ ਘੜਾ ਚਿੰਬੜਿਆ ਸੀ।
ਨਾਮ ਉਚਾਰਤ ਹੀ ਉਤਰਾ ਘਟ।
ਜਦੋਂ ਆਖਿਆ ਵਾਹਿਗੁਰੂ, ਵਾਹਿਗੁਰੂ ਕਹਿ ਕੇ ਘੜੇ ਨੂੰ ਹੱਥ ਪਾਇਆ ਅਤੇ ਉਸੇ ਵੇਲੇ ਸਿਰ ਤੋਂ ਘੜਾ ਉਤਰ ਗਿਆ। ਗੁਰੂ ਕੇ ਮੰਤਰ ਦੀ ਕਲਾ ਵਰਤ ਗਈ, ਸਤਿਗੁਰਾਂ ਦੇ ਮਹਾਂਮੰਤਰ ਦੀ ਕਲਾ ਵਰਤ ਗਈ। ਖਾਲਸਾ ਜੀ 36 ਯੁੱਗਾਂ ਵਿੱਚ ਇਹ ਮੰਤਰ ਤਿਆਰ ਹੋਇਆ ਵਾਹਿਗੁਰੂ, 36 ਯੁੱਗ। 9 ਯੁੱਗ ਬੀਤਦੇ ਅਤੇ 1 ਅੱਖਰ ਅਕਾਲ ਪੁਰਖ ਜੀ ਉਚਾਰਦੇ। 9 ਯੁੱਗ ਬੀਤੇ ਅਤੇ ਵਾਹ ਸ਼ਬਦ, ਅਤੇ 9 ਹੀ ਬੀਤੇ ਅਤੇ ਫਿਰ ਹਾਹਾ, ਅਤੇ 9 ਹੀ ਯੁੱਗ ਬੀਤੇ ਅਤੇ ਫਿਰ ਗੱਗਾ, ਅਤੇ 9 ਯੁੱਗਾਂ ਬਾਅਦ ਹੀ ਫਿਰ ਰਾਰਾ ਰੂਹ। ਇਕੱਲਾ ਇਕੱਲਾ ਅੱਖਰ ਕਰਕੇ ਪ੍ਰਗਟ ਕੀਤਾ ਪਹਿਲਾਂ ਯੁੱਗਾਂ 'ਚ, ਵਾਸਦੇਵ ਕਰਕੇ, ਹਰੀ ਕਰਕੇ, ਗੋਬਿੰਦ ਕਰਕੇ, ਰਾਮ ਕਰਕੇ, ਅਤੇ ਜਿੰਨੀ ਦੇਰ ਤੱਕ ਕਹਿੰਦੇ 36 ਯੁੱਗਾਂ ਵਿੱਚ ਇਹ ਅੱਖਰ 4 ਉਚਾਰੇ ਨਾ, ਅਤੇ 36 ਯੁੱਗ ਹਨੇਰਾ ਵਰਤਿਆ ਰਿਹਾ, ਹਨੇਰਾ ਕੋਪ ਹਨੇਰਾ, 36 ਯੁੱਗਾਂ ਬਾਅਦ ਜਦੋਂ ਮਹਾਰਾਜ ਅਕਾਲ ਪੁਰਖ ਨੇ ਚੌ ਅੱਖਰਾਂ ਨੂੰ ਇਕੱਠਾ ਕਰਕੇ ਸ਼ਬਦ ਉਚਾਰਿਆ ਨਾ ਵਾਹਿਗੁਰੂ, ਅਤੇ 36 ਯੁੱਗਾਂ ਦਾ ਹਨੇਰਾ ਘੁੱਪ ਜਿਹੜਾ ਸੀ ਉਹ ਦੂਰ ਹੋ ਗਿਆ ਅਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਉਸੇ ਪ੍ਰਕਾਸ਼ 'ਚੋਂ ਫਿਰ ਦੁਨੀਆ ਪੈਦਾ ਹੋਈ, ਉਸੇ ਪ੍ਰਕਾਸ਼ 'ਚੋਂ ਫਿਰ ਸ੍ਰਿਸ਼ਟੀ ਪੈਦਾ ਹੋਈ, ਸੰਸਾਰ ਬਣਿਆ, ਬ੍ਰਹਿਮੰਡ ਬਣਿਆ। ਏਡੀ ਵੱਡੀ ਬਰਕਤ ਦਾ ਇਹ ਮੰਤਰ ਹੈ ਜਿਹੜਾ ਗੁਪਤ ਸੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ। ਜਦੋਂ ਵਾਹਿਗੁਰੂ ਕਿਹਾ ਨਾ ਵਾਹਿਗੁਰੂ, ਵਾਹਿਗੁਰੂ ਕਹਿ ਕੇ ਘੜੇ ਨੂੰ ਹੱਥ ਪਾਇਆ ਅਤੇ ਘੜਾ ਸਿਰ ਤੋਂ ਉੱਤਰ ਗਿਆ, ਜਿਹੜਾ ਪਹਿਲੇ ਮੰਤਰਾਂ ਜੰਤਰਾਂ ਨਾਲ ਚਿਪਕਿਆ ਰਿਹਾ ਉਤਰਿਆ ਹੀ ਨਹੀਂ। ਵਾਹਿਗੁਰੂ ਕਹਿਣ ਦੀ ਦੇਰੀ ਸੀ ਕਿ ਘੜਾ ਸਿਰ ਤੋਂ ਉਤਰ ਗਿਆ।
ਦੀਆ ਆਚੰਬ ਸਭੇ ਔਰ ਪਾਇਓ,
ਜਿੰਨੀਆਂ ਉੱਥੇ ਇਸਤਰੀਆਂ ਖਲੋਤੀਆਂ ਸਨ ਸਭ ਹੈਰਾਨ ਹੋ ਗਈਆਂ ਵੀ ਸਾਡੇ ਮੰਤਰਾਂ ਨੇ ਕੰਮ ਨਹੀਂ ਕੀਤਾ, ਇਹ ਮੰਤਰ ਜਿਹੜਾ ਇਹਨਾਂ ਨੇ ਕਿਹਾ ਵਾਹਿਗੁਰੂ ਗੁਰਮੰਤਰ ਕਹਿੰਦਿਆਂ ਉਸੇ ਵੇਲੇ ਇਸ ਮੰਤਰ ਨੇ ਤਾਂ ਬੜਾ ਕੰਮ ਕੀਤਾ, ਬੜਾ ਅਸਰ ਕੀਤਾ, ਵੀ ਇਹ ਮੰਤਰ ਤਾਂ ਵਾਕਈ ਬੜਾ ਸਰਵੋਤਮ ਸ਼੍ਰੋਮਣੀ ਮੰਤਰ ਹੈ। ਕਹਿੰਦੇ ਜਿੰਨੀਆਂ ਇਸਤਰੀਆਂ ਸਨ ਸਭ ਉਸ ਵੇਲੇ ਹੈਰਾਨ ਹੋਈਆਂ।
ਆਨ ਉਹ ਪਾਇਨ ਪੂਰ ਧਰੀ,
ਅਨੇਕਾਂ ਇਸਤਰੀਆਂ ਨਗਰ ਦੀਆਂ ਆਪ ਪਹੁੰਚੀਆਂ ਗੁਰੂ ਚਰਣਾਂ 'ਚ। ਉਪਾਇਨ ਕਹਿੰਦੇ ਨੇ ਪਿਟਾਵਾਂ ਲੈ ਕੇ, ਨੂਰ ਸ਼ਾਹ ਜਾਦੂਗਰਨੀ ਰਾਜਾ ਸੀ ਨਗਰ ਦੀ, ਉਹਨੇ ਵੀ ਆਖਿਆ ਭੇਟਾਵਾਂ ਲਿਆਓ ਗੁਰੂ ਸਾਹਿਬ ਦੇ ਚਰਣਾਂ 'ਚ, ਬੜੀਆਂ ਬੜੀਆਂ ਸੋਹਣੀਆਂ ਭੇਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਣਾਂ 'ਚ ਰੱਖੀਆਂ।
ਮੁਕਤਾ ਸਭ ਹੀਰ ਤੇ ਚੀਰ ਮੰਗਾਇਓ,
ਮੋਤੀ ਮੰਗਾ ਲਏ, ਹੀਰੇ ਮੰਗਾ ਲਏ, ਕੱਪੜੇ ਬਸਤਰ ਮੰਗਾ ਲਏ, ਹੀਰੇ ਮੋਤੀ ਕੱਪੜੇ ਬਸਤਰ ਮਠਿਆਈਆਂ ਅਨੇਕ ਪ੍ਰਕਾਰ ਦੇ ਮੇਵੇ ਉਹ ਲਿਆ ਕੇ ਮਹਾਰਾਜ ਜੀ ਦੇ ਚਰਣਾਂ 'ਚ ਲਿਆ ਕੇ ਰੱਖ ਕੇ ਨਮਸਕਾਰਾਂ ਕੀਤੀਆਂ ਨੇ।
ਦੋਹਰਾ ਬਖਸ਼ੋ ਲੀਜੈ ਪੇਟ ਕੋ ਪੂਰਨ ਪੁਰਖ ਕਿਰਪਾਲ।
ਹੇ ਗਰੀਬ ਨਵਾਜ, ਨਾਲੇ ਭੇਟਾ ਭੇਟ ਕਰਕੇ ਨਾ, ਅਤੇ ਫਿਰ ਸਤਿਗੁਰਾਂ ਨੂੰ ਕਹਿੰਦੀਆਂ ਹੇ ਗਰੀਬ ਨਵਾਜ ਸਾਨੂੰ ਬਖਸ਼ ਲਓ, ਅਸੀਂ ਭੁੱਲਣ ਹਾਰ ਹਾਂ, ਭੁੱਲਾਂ ਅਸੀਂ ਕੀਤੀਆਂ ਪਰ ਵੱਡੇ ਬਖਸ਼ੰਦ ਹੁੰਦੇ ਨੇ। ਵੱਡੇ ਦੀ ਵਡਿਆਈ ਇਸੇ ਵਿੱਚ ਹੈ ਵੀ ਉਹ ਛੋਟੇ ਦੀ ਭੁੱਲ ਬਖਸ਼ਦਾ ਬਖਸ਼ਦਾ। ਮਹਾਰਾਜ ਤੁਸੀਂ ਬਖਸ਼ ਲਓ ਕਿਰਪਾ ਕਰਕੇ ਸਾਨੂੰ, ਔਰ ਆਹ ਜਿਹੜੀਆਂ ਭੇਟਾਵਾਂ ਨੇ ਇਹ ਭੇਟਾਵਾਂ ਆਪ ਜੀ ਅੰਗੀਕਾਰ ਕਰੋ।
ਇਹ ਬਿਦ ਤਿੰਨ ਕੋ ਦੇਖ ਕੇ ਬੋਲੇ ਬਚਨ ਰਸਾਲ।
ਇੱਦਾਂ ਉਹਨਾਂ ਦੀ ਬੇਨਤੀ ਸੁਣ ਕੇ ਉਹਨਾਂ ਵੱਲ ਸਤਿਗੁਰਾਂ ਵੇਖਿਆ, ਵੇਖ ਕੇ ਗਰੀਬ ਨਵਾਜ ਪਾਤਸ਼ਾਹ ਨੇ ਇੱਕ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ 'ਚੋਂ ਉਚਾਰਿਆ ਉਹਨਾਂ ਦੇ ਆਪੇ ਦੀ ਮੈਂ ਦੀ ਨਿਵਿਰਤੀ ਵਾਸਤੇ। ਜਿਸ ਸ਼ਬਦ ਨੂੰ ਸੁਣ ਕੇ ਉਹਨਾਂ ਦੀ ਨਿਵਿਰਤੀ ਆਪੇ ਦੀ ਨਿਵਿਰਤੀ ਹੋ ਜਾਏ, ਮੈਂ ਦੀ ਨਿਵਿਰਤੀ ਹੋ ਜਾਏ, ਉਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾਕ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ।
ਮਹਾਰਾਜ ਜੀ ਕਹਿੰਦੇ ਆਹਾ ਵੇਖੋ ਜੀ ਕਿੰਨੀ ਵਡਿਆਈ ਦੀ ਗੱਲ, ਅਸਚਰਗਤਾ ਦੀ ਗੱਲ, ਵੀ ਗੱਲਾਂ ਨਾਲ ਤਾਂ ਅਸੀਂ ਬੜੀਆਂ ਚੰਗੀਆਂ, ਗੱਲਾਂ ਨਾਲ ਮੈਂ ਧਰਮੀ, ਗੱਲਾਂ ਨਾਲ ਮੈਂ ਪੁੰਨੀ, ਗੱਲਾਂ ਨਾਲ ਜੀ ਮੇਰੇ ਜਿਹਾ ਪੁੰਨੀ ਧਰਮੀ ਬੰਦਾ ਸੱਚਾ ਸੁੱਚਾ ਬੰਦਾ ਹੀ ਕੋਈ ਨਹੀਂ। ਇਹ ਸੱਚਾਈ ਹੈ, ਗੱਲਾਂ ਨਾਲ ਤਾਂ ਸਤਵੇਂ ਅਸਮਾਨ ਨੂੰ ਵੀ ਟਾਕੀਆਂ ਲਾ ਦਿੰਦੇ ਹਾਂ ਵੀ ਆਹ ਆਕਾਸ਼ ਜਿਹੜਾ ਮੇਰਾ ਟੱਕਿਆ ਹੋਇਆ, ਮੈਂ ਇਹਨੂੰ ਟੱਕਿਆ। ਗੱਲਾਂ ਨਾਲ ਤਾਂ ਇਹ ਧਰਤੀ ਵੀ ਮੇਰੇ ਸਿਰ 'ਤੇ ਖੜ੍ਹੀ ਹੈ, ਜੇ ਕਿਤੇ ਮੈਂ ਨਾ ਹੋਵਾਂ ਨਾ ਇਹ ਧਰਤੀ ਗਰਕ ਹੋ ਜਾਏ, ਪਤਾਲ 'ਚ ਧੱਸ ਜੇ। ਗੱਲਾਂ ਨਾਲ ਤਾਂ ਬੜੇ ਚੰਗੇ, ਗੱਲਾਂ ਨਾਲ ਤਾਂ ਮੈਂ ਬੜੀ ਚੰਗੀ, ਗੱਲਾਂ ਨਾਲ ਤਾਂ ਮੈਂ ਬੜੀ ਸੁਚੱਜੀ, ਮੇਰਾ ਬੜਾ ਵਧੀਆ ਚੱਜ ਆਚਾਰ ਬੋਲੀ ਬਾਣੀ ਬੜੀ ਚੰਗੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੱਲਾਂ ਨਾਲ ਚੰਗੀਆਂ ਬਣਨ ਵਾਲੀ ਉਹ ਜੀਵ ਰੂਪੀ ਇਸਤਰੀਓ, ਤੁਹਾਡਾ ਆਚਰਣ ਕਿੱਥੇ ਖੜਿਆ, ਤੁਹਾਡਾ ਜੀਵਨ ਕਿੱਥੇ ਖੜਾ। ਆਚਾਰੀ ਬੁਰੀ ਆਹ, ਆਚਾਰ ਬੜਾ ਮਾੜਾ ਹੈ, ਆਚਰਣ ਬੜਾ ਭੈੜਾ ਹੈ, ਇਹ ਵਿਚਾਰ ਵੀ ਕਰਨੇ। ਹਰ ਇੱਕ ਇਨਸਾਨ ਆਪਣੇ ਆਪ ਨੂੰ ਆਪਣੀਆਂ ਬਾਤਾਂ ਰਾਹੀਂ, ਗੱਲਾਂ ਰਾਹੀਂ, ਬੋਲ ਬਾਣੀ ਰਾਹੀਂ ਚੰਗਾ ਹੀ ਦੱਸਦਾ, ਕਦੇ ਕਿਸੇ ਨੇ ਆਖਿਆ ਮੈਂ ਚੋਰ ਹਾਂ? ਭਾਵੇਂ ਲੱਖਾਂ ਚੋਰੀਆਂ ਕੀਤੀਆਂ ਹੋਣ ਪਰ ਫਿਰ ਵੀ ਕਦੇ ਨਹੀਂ ਕਹਿੰਦਾ ਮੈਂ ਚੋਰ ਹਾਂ। ਕਦੇ ਕੋਈ ਆਖਦਾ ਆਪਣੇ ਮੂੰਹ ਮੈਂ ਠੱਗ ਹਾਂ? ਨਿੱਤ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀਆਂ ਕੁ ਠੱਗੀਆਂ ਕਰਕੇ ਮੁੜ ਕੇ ਬਾਅਦ ਵਿੱਚ ਆ ਕੇ ਪਾਸੇ ਵਿੱਚ ਹੋ ਕੇ ਹੱਸਦਾ, ਕਹਿੰਦਾ ਵੇਖਿਆ ਦਸਾਂ ਦੀ ਚੀਜ਼ ਸੌਵਾਂ ਵਿੱਚ ਮੜ ਦਿੱਤੀ, ਪਤਾ ਨਹੀਂ ਲੱਗਣ ਦਿੱਤਾ, ਇਹ ਆ ਮੇਰਾ ਦਿਮਾਗ। ਅਤੇ ਜੇ ਆਖੋ ਵੀ ਤੂੰ ਤਾਂ ਬੜਾ ਠੱਗ ਆ, ਕਹਿੰਦਾ ਮੈਂ ਠੱਗ ਥੋੜ੍ਹੀ ਹਾਂ, ਮੈਂ ਤਾਂ ਆਪਣਾ ਹੱਕ ਲਿਆ। ਗੱਲਾਂ ਦੇ ਨਾਲ ਤਾਂ ਕਦੇ ਵੀ ਕੋਈ ਕਹਿੰਦਾ ਜੀ ਮੈਂ ਠੱਗ, ਮੈਂ ਚੋਰ, ਮੈਂ ਨਿੰਦਕ, ਮੈਂ ਚੁਗਲਖੋਰ। ਗੱਲਾਂ ਨਾਲ ਹਰ ਇੱਕ ਬੰਦਾ ਆਪਣੇ ਆਪ ਨੂੰ ਬੜਾ ਤਿਆਗੀ ਇਹੀ ਜਾਣਦਾ ਨਾ ਵੀ ਮੈਂ ਸਾਧੂ, ਮੈਂ ਮਹਾਤਮਾ, ਮੈਂ ਮਹਾਂਪੁਰਖ, ਮੇਰੇ ਜਿਹਾ ਸਰਬਸ੍ਰੇਸ਼ਟ ਸਰਵੋਤਮ ਕੋਈ ਨਹੀਂ। ਪਰ ਪਾਤਸ਼ਾਹ ਕਹਿੰਦੇ ਆਚਰਣ ਦੀ ਗੱਲ ਬਣਦੀ ਆ, ਉੱਥੇ ਤਾਂ ਆਚਾਰ ਵੇਖਿਆ ਜਾਣਾ, ਆਚਾਰ ਗੱਲਾਂ ਨਹੀਂ ਵੇਖੀਆਂ ਜਾਣੀਆਂ। ਗੱਲਾਂ ਵਾਲੇ ਹੈਣ ਘਨੇਰੇ, ਗੱਲਾਂ ਵਾਲੇ ਤਾਂ ਬੜੇ ਨੇ, ਜਿਹੜੇ ਇਸ ਤਰ੍ਹਾਂ ਦੇ ਵੀ ਨੇ। ਹਰ ਜਸ ਸੁਣਾ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਵੀ ਨਾ ਹਰੀ ਦਾ ਜਸ ਸੁਣਨਾ, ਨਾ ਹਰੀ ਦਾ ਜਸ ਕਰਨਾ, ਗੱਲਾਂ ਦੇ ਨਾਲ ਹੀ ਅਸਮਾਨ ਨੂੰ ਸੱਟ ਲੈਣਾ ਥੱਲੇ। ਮਹਾਰਾਜ ਜੀ ਕਹਿੰਦੇ ਐਸੇ ਬਹੁਤ ਨੇ, ਪਰ ਉੱਥੇ ਤਾਂ ਆਚਰਣ ਵੇਖਿਆ ਜਾਣਾ, ਉੱਥੇ ਤਾਂ ਅਮਲਾਂ ਦੇ ਨਿਬੇੜੇ ਹੋਣੇ ਨੇ ਵੀ ਆਚਰਣ ਕਿਹੋ ਜਿਹਾ ਹੈ, ਆਚਾਰ ਕਿਸ ਤਰ੍ਹਾਂ ਦਾ ਹੈ, ਇਹਦਾ ਜੀਵਨ ਕੈਸਾ ਹੈ। ਮਹਾਰਾਜ ਜੀ ਕਹਿੰਦੇ ਆਚਰਣ ਬੁਰਾ ਹੈ,
ਮਨੋ ਕਸੋਦਾ ਕਾਲੀਆਂ ਬਾਹਰ ਚਿੱਟਵੀਆਂ।
ਮਨੋ ਕਸੁੱਧ, ਕਸੁੱਧ ਕਹਿੰਦੇ ਨੇ ਪਵਿੱਤਰ ਨੂੰ, ਭੈੜੇ ਨੂੰ, ਮੈਲੇ ਨੂੰ। ਅੰਦਰੋਂ ਮਨ ਕਸੁੱਧਾ, ਮਨ ਮੈਲਾ, ਮਨ ਕਾਲਾ, ਰੱਜ ਕੇ ਕਾਲੀਆਂ ਅੰਦਰੋਂ ਮਨ ਦੀਆਂ, ਅਤੇ ਬਾਹਰੋਂ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਜੀ। ਅਸੀਂ ਸੰਤ ਹੁੰਦੇ ਹਾਂ, ਅਸੀਂ ਸਾਧ ਹੁੰਦੇ ਹਾਂ, ਅਸੀਂ ਮਹਾਤਮਾ ਹੁੰਦੇ ਹਾਂ। ਮਹਾਰਾਜ ਜੀ ਕਹਿੰਦੇ ਬਾਹਰੋਂ ਚਿੱਟ ਵਿਆਹ, ਬਗਲਾ ਵੀ ਚਿੱਟਾ ਹੁੰਦਾ ਪਰ ਉਹਦੀ ਕਰਨੀ ਵੇਖ ਕੇ ਪਤਾ ਲੱਗ ਜਾਂਦਾ ਵੀ ਇਹ ਬਗਲਾ ਹੰਸ ਨਹੀਂ, ਬਗਲਾ ਹੈ। ਵੇਖਣ ਨੂੰ ਹੰਸ ਵੀ ਚਿੱਟਾ ਅਤੇ ਬਗਲਾ ਵੀ ਚਿੱਟਾ, ਪਰ ਦੋਵਾਂ ਦੀ ਕਰਨੀ ਜਦੋਂ ਵੇਖੀ ਜਾਂਦੀ ਤਾਂ ਕਰਨੀ ਵੇਖ ਕੇ ਪਤਾ ਲੱਗਦਾ ਵੀ ਇਹ ਹੰਸ ਹੈ ਅਤੇ ਬਗਲਾ ਹੈ। ਕਹਿੰਦੇ ਇਸੇ ਤਰ੍ਹਾਂ ਬਾਹਰੋਂ ਤਾਂ ਭੇਖਧਾਰੀ ਹੋ ਕੇ ਬੜਾ ਕੁਝ ਵਿਖਾਇਆ, ਬਾਹਰ ਚਿੱਟ ਵੀ ਆਹਾ, ਬਾਹਰੋਂ ਤਾਂ ਬੜਾ ਸੋਹਣਾ, ਮਾਥੇ ਤਿਲਕ, ਹੱਥ ਮਾਲਾ ਬਾਨਾ, ਬਾਹਰੋਂ ਤਾਂ ਬੜਾ ਸੋਹਣਾ। ਮਹਾਰਾਜ ਭਗਤ ਜੀ ਵੀ ਕਹਿੰਦੇ ਕਿ ਗਲੇ ਦੇ ਉੱਤੇ, ਮੱਥੇ ਦੇ ਉੱਤੇ ਤਿਲਕ ਲਾਇਆ ਹੋਇਆ, ਹੱਥ ਦੇ ਵਿੱਚ ਮਾਲਾ ਬੱਧੀ ਹੋਈ, ਅਤੇ ਬਾਹਰੋਂ ਬੜਾ ਸੋਹਣਾ ਆਚਰਣ ਬਣਾਇਆ ਹੋਇਆ, ਪਰ ਅਸਲ ਵਿੱਚ ਕਹਿੰਦੇ ਹੋਏ ਹਰ ਕੇ ਸੰਤ ਨਾ ਆਖੀਆਂ, ਬਾਨਾਰਸ ਕੇ ਠੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ। ਇਹ ਬਾਹਰ ਦਾ ਵਿਵਹਾਰ ਜਿਹੜਾ ਨਾ, ਬਾਹਰ ਦਾ ਆਚਰਣ, ਉਹਦਾ ਖੰਡਨ ਕੀਤਾ ਮੇਰੇ ਸਾਹਿਬ ਨੇ, ਭਗਤ ਕਬੀਰ ਜੀ ਨੇ, ਕਿ ਗਲ 'ਚ ਮਾਲਾ, ਹੱਥ ਵਿੱਚ ਨਿਬੱਗ, ਚਿੱਟੇ ਕੱਢੇ ਹੋਏ, ਲੋਟੇ ਗੜਵੇ ਫੜੇ ਹੋਏ, ਅਤੇ ਤੇਰੇ ਪਾਇਨ ਤੱਗ, ਧਾਗੇ ਵੀ ਤੇਰੇ ਕਰ ਕਰਕੇ ਗਲਾਂ 'ਚ ਪਾਏ ਜਨੇਊ ਬਣਾ ਕੇ। ਪਰ ਉਹ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ, ਪਰ ਉਹ ਹਰੀ ਦੇ ਸੰਤ ਨਹੀਂ ਕਹੇ ਜਾ ਸਕਦੇ, ਬਨਾਰਸ 'ਚ ਰਹਿਣ ਵਾਲੇ ਠੱਗ ਤਾਂ ਹੋ ਸਕਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਮਨ ਕਰਕੇ ਕੁਸੁੱਧੀਆਂ, ਮਨ ਕਰਕੇ ਕਾਲੀਆਂ, ਮਨ ਕਰਕੇ ਅਪਵਿੱਤਰ, ਅਤੇ ਬਾਹਰ ਚਿੱਟ ਵਿਆਹਾ, ਬਾਹਰੋਂ ਚਿੱਟੇ ਕੱਪੜੇ ਪਾਏ, ਬਾਹਰੋਂ ਚਿੱਟ ਵਿਆਹਾ ਬਣੀਆਂ ਹੋਈਆਂ, ਧਰਮੀ ਬਣਨ ਦਾ ਟਕਵੰਜ ਪੀਆਂ ਕਰਦੀਆਂ ਨੇ।
ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ।
ਕਹਿੰਦੇ ਆਚਾਰ ਇਹ, ਵਿਵਹਾਰ ਇਹ, ਅਤੇ ਰੀਸਾਂ ਕਰਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਪਰਮੇਸ਼ੁਰ ਦੇ ਦਰ 'ਤੇ ਖੜੀਆਂ, ਪਰਮੇਸ਼ੁਰ ਨੂੰ ਸੇਵਦੀਆਂ ਨੇ, ਰੀਸਾਂ ਉਹਨਾਂ ਦੀਆਂ। ਉਹ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਨਾ ਵੀ ਜਾਤ ਦੀ ਕੋਹੜ ਕਿਰਲੀ ਅਤੇ ਸ਼ਤੀਰਾਂ ਨੂੰ ਜੱਫੇ, ਸਿਆਣਿਆਂ ਦੀਆਂ ਕਹਾਵਤਾਂ ਵੀ ਆਦਤਾਂ ਕੀ, ਕਰਨੀ ਕੀ, ਅਤੇ ਰੀਸ ਕਰਨੀ ਉਹਨਾਂ ਦੀ ਜਿਹੜੇ ਪਰਮੇਸ਼ੁਰ ਦੇ ਦਰ 'ਤੇ ਖਲੋਤੇ, ਉਹਦੇ ਦਰਬਾਰ ਵਿੱਚ ਮਾਣ ਪਾਉਂਦੇ ਨੇ, ਉਹਨਾਂ ਦੀ ਰੀਸ। ਕਬੀਰ ਜੀ ਦੇ ਸਮੇਂ ਦਾ ਇੱਕ ਬਚਨ ਆਉਂਦਾ ਹੈ, ਮਹਾਰਾਜ ਭਗਤ ਕਬੀਰ ਜੀ ਦੀ ਜਦੋਂ ਬੜੀ ਜੈ ਜੈਕਾਰ ਹੋਣ ਲੱਗੀ, ਬੜੀ ਵਡਿਆਈ, ਹਰ ਪਾਸੇ ਕਬੀਰ ਕਬੀਰ ਹੋ ਰਹੀ, ਉੱਥੇ ਇੱਕ ਸੱਜਣ ਦੇ ਮਨ 'ਚ ਖਿਆਲ ਆ ਗਿਆ ਵੀ ਕਬੀਰ ਦੀ ਬੜੀ ਉਪਮਾ ਹੋ ਰਹੀ ਹੈ ਅਤੇ ਮੈਂ ਵੀ ਕਿਉਂ ਨਾ ਕਬੀਰ ਬਣਾ ਅਤੇ ਮੈਂ ਵੀ ਕਬੀਰ ਬਣਾ ਅਤੇ ਲੋਕ ਮੇਰੀ ਵੀ ਪੂਜਾ ਕਰਨ, ਲਿਆ ਕੇ ਮੈਨੂੰ ਵੀ ਭੇਟਾਵਾਂ ਭੇਟ ਕਰਨ, ਮੈਨੂੰ ਵੀ ਮੱਥੇ ਟੇਕਣ। ਮਾਣ ਕਿਹਨੂੰ ਚੰਗਾ ਨਹੀਂ ਲੱਗਦਾ, ਵਡਿਆਈ ਕਿਹਨੂੰ ਚੰਗੀ ਨਹੀਂ ਲੱਗਦੀ। ਉਹਨੇ ਆਖਿਆ ਵੀ ਵੇਖੀਏ ਤਾਂ ਸਹੀ ਵੀ ਕਬੀਰ ਬਣਿਆ ਕਿਵੇਂ ਆ। ਕਬੀਰ ਲੁੱਕ ਕੇ ਵੇਖਣ ਲੱਗਾ ਅਤੇ ਕਬੀਰ ਜੀ ਅੰਤਰਜਾਮੀ ਜਾਣ ਗਏ ਵੀ ਸੱਜਣ ਆਇਆ ਕਬੀਰ ਬਣਨ। ਉਹਨਾਂ ਖੇਡ ਬਣਾਈ, ਬਣਤਰ ਬਣਾਈ, ਕੌਤਕ ਰਚਿਆ। ਘਰਵਾਲੀ ਨੂੰ ਕਹਿੰਦੇ ਲੋਈ ਜਾਂ ਮਿੱਟੀ ਲਿਆ। ਸਤਿਬਚਨ ਪਤੀ ਦੇਵ ਮੇਰੇ ਸਿਰ ਦੇ ਸਾਈਂ ਹੁਣੇ ਲਿਆਈ, ਮਿੱਟੀ ਲਿਆਂਦੀ, ਲਿਆ ਕੇ ਮਿੱਟੀ ਕੋਲ ਰੱਖੀ ਅਤੇ ਕਬੀਰ ਜੀ ਕਹਿੰਦੇ ਵੀ ਇਹਨੂੰ ਹੁਣ ਕੁੱਟ ਦੇ, ਕੁੱਟ ਕੇ ਇਹਨੂੰ ਬਰੀਕ ਕਰ ਦੇ ਬਰੀਕ। ਸਤਿਬਚਨ ਪਤੀ ਦੇਵ ਕਹਿ ਕੇ ਮਿੱਟੀ ਬਰੀਕ ਕਰਕੇ ਕੁੱਟ ਦਿੱਤੀ ਅਤੇ ਭਗਤ ਜੀ ਕਹਿੰਦੇ ਹੁਣ ਇਹਨੂੰ ਨਾ ਕੱਪੜ ਛਾਣ ਕਰ, ਇਹਦਾ ਕੱਪੜੇ 'ਚ ਪਾ ਕੇ ਇਹਨੂੰ ਛਾਣ ਲਾ ਵੀ ਇਹਦੇ 'ਚ ਜਿਹੜੀਆਂ ਮੋਟੀਆਂ ਡਲੀਆਂ ਪਾਸੇ ਹੋ ਜਾਣ ਅਤੇ ਆਟੇ ਵਾਂਗੂ ਬਿਲਕੁਲ ਕੱਪੜੇ ਵਿੱਚੋਂ ਨਿਕਲ ਕੇ ਵੱਖਰੀ ਹੋ ਜਾਏ। ਕੱਪੜ ਛਾਣ ਕਰ ਲਈ ਮਿੱਟੀ, ਪਤੀ ਦੇਵ ਜੀ ਦੀ ਆਗਿਆ ਵਿੱਚ ਚੱਲਦੀ ਹੋਈ ਅਤੇ ਮਹਾਰਾਜ ਕਬੀਰ ਜੀ ਕਹਿੰਦੇ ਹੁਣ ਇੱਦਾਂ ਕਰ ਵੀ ਇਹਦੇ 'ਚ ਘਿਓ ਪਾ, ਦੇਸੀ ਘਿਓ, ਦੇਸੀ ਘਿਓ ਪਾ ਕੇ ਇਹਨੂੰ ਚੰਗੀ ਤਰ੍ਹਾਂ ਗੁੰਨ। ਸਤਿਬਚਨ ਪਤੀ ਦੇਵ ਮਿੱਟੀ 'ਚ ਦੇਸੀ ਘਿਓ ਪਾ ਕੇ ਉਹਨੂੰ ਗੁੰਨ ਦਿੱਤਾ ਆਟੇ ਵਾਂਗੂ ਅਤੇ ਭਗਤ ਜੀ ਕਹਿੰਦੇ ਹੁਣ ਇਹਦੇ ਨਾਲ ਪਾੜਛਾ ਲਿਪ ਦੇ ਛੱਤ ਦਾ। ਪਾੜਛਾ ਵੀ ਲਿਪ ਦਿੱਤਾ, ਕਬੀਰ ਜੀ ਸ਼ਾਂਤ ਹੋ ਕੇ ਬਹਿ ਗਏ। ਇਹਨੇ ਆਖਿਆ ਅੱਛਾ ਇਹੋ ਜਿਹੇ ਕੰਮ ਕਰਦੇ ਨੇ ਕਬੀਰ ਜੀ ਤਾਂ ਹੀ ਇਹਨਾਂ ਦੀ ਪੂਜਾ ਹੁੰਦੀ, ਵੀ ਇਹ ਕੰਮ ਮੈਂ ਵੀ ਕਿਉਂ ਨਾ ਕਰਾਂ। ਜਾ ਕੇ ਘਰ ਗਏ, ਹੁਣ ਕਬੀਰ ਜੀ ਵਾਂਗੂ ਹਰ ਇੱਕ ਨੂੰ ਲੋਈ ਵਰਗੀ ਆਗਿਆਕਾਰੀ ਇਸਤਰੀ ਥੋੜ੍ਹੀ ਮਿਲਦੀ ਹੈ। ਅਨੇਕਾਂ ਕੁਲੱਖਣੀਆਂ ਵੀ ਹੁੰਦੀਆਂ। ਅੱਜ ਇਹਨਾਂ ਦਾ ਜ਼ਿਕਰ ਪਿੱਛੇ ਮੇਰੇ ਸਾਹਿਬ ਕਰਕੇ ਆਏ ਕੁਚੱਜੀ, ਜਿਹਨਾਂ ਬਾਬਤ ਮਹਾਰਾਜ ਦਸਵੇਂ ਪਾਤਸ਼ਾਹ ਦਾ ਵੀ ਕਥਨ ਆਉਂਦਾ ਵੀ ਨਾ ਪਾਣੀ ਕੇ ਮਾਂਗਤ ਪਾਥਰ ਮਾਰਤ ਨਾਰ ਨਹੀਂ ਘਰ ਨਾਹਰ ਆਈ, ਵੀ ਪਾਣੀ ਦੇ ਮੰਗਦਿਆਂ ਅੱਗੋਂ ਪੱਥਰ ਮਾਰੇ ਅਤੇ ਜਵਾਬ ਦੇਵੇ ਵੀ ਤੇਰੇ ਹੱਥ ਟੁੱਟੇ, ਆਪ ਜਾ ਕੇ ਭਰ ਕੇ ਪੀ ਲੈ। ਉਹ ਇਸਤਰੀ ਥੋੜ੍ਹੀ ਆ, ਉਹ ਤਾਂ ਦਾਨਵ ਹੋਈ। ਹੁਣ ਇਹਦੀ ਇਸਤਰੀ ਕੁਝ ਇਹੋ ਜਿਹੇ ਸੁਭਾਅ ਵਾਲੀ ਸੀ। ਗਿਆ ਘਰ, ਭਾਗਵਾਨ ਨੇ ਜਾ ਮਿੱਟੀ ਲਿਆ, ਮਿੱਟੀ ਇਸ ਟਾਈਮ ਸਿਰ 'ਚ ਮਾਰਨੀ ਹੈ, ਤੂੰ ਕੰਮ ਤਾਂ ਕਰ ਜਿਹੜਾ ਕਿਹਾ। ਖੈਰ ਮਿੱਟੀ ਲੈ ਆਈ, ਇਹਨੂੰ ਹੁਣ ਕੁੱਟ, ਕੁੱਟ ਕੇ ਪੀਸ ਕੇ ਇਹਦਾ ਚੂਰਨ ਬਣਾ ਕੇ ਖਾਣਾ। ਤੂੰ ਪੀਸ ਤਾਂ ਸਹੀ, ਸਤਿਬਚਨ ਕਹਿ ਕੇ ਪੀਸਣ ਦੀ ਬਜਾਏ ਕਈ ਸਵਾਲ ਕੀਤੇ, ਮਿੱਟੀ ਪੀਸ ਵੀ ਦਿੱਤੀ, ਹੁਣ ਇਹਦਾ ਕੱਪੜ ਛਾਣ ਕਰ, ਕਈ ਜਵਾਬ ਦਿੱਤੇ ਅੱਗੋਂ ਵੀ ਕੱਪੜਾ ਛਾਣ, ਮਿੱਟੀ ਦਾ ਕੱਪੜ ਛਾਣ ਕੀ ਕਰਨਾ ਹੋਇਆ, ਇਹ ਕਿਹੜਾ ਕੋਈ ਔਖਦੀ ਹੈ, ਇਹ ਕਿਹੜੀ ਕੋਈ ਦਵਾਈ ਹੈ, ਕੋਈ ਦੇਸੀ ਜੜੀ ਬੂਟੀ ਆ ਵੀ ਜਿਹਨੂੰ ਕੱਪੜੇ ਵਿੱਚ ਛਾਣ ਕੇ ਅਤੇ ਬਰੀਕ ਕਰਕੇ ਪਾਸ ਕਰਨਾ। ਖਬਰੇ ਕਰ ਤਾਂ ਸਹੀ, ਤੂੰ ਆਖੇ ਕਿਉਂ ਨਹੀਂ ਲੱਗਦੀ। ਪਾ ਕੇ ਕਹਿੰਦੇ ਕੱਪੜੇ 'ਚ ਕੱਪੜਾ ਛਾਣ ਵੀ ਕਰ ਲਿਆ, ਹੁਣ ਇੱਦਾਂ ਕਰ ਵੀ ਇਹਦੇ 'ਚ ਦੇਸੀ ਘਿਓ ਪਾ ਕੇ ਰਿੰਨ ਦੇ। ਹੁਣ ਉਹਨੂੰ ਸ਼ੱਕ ਪੈ ਗਿਆ ਵੀ ਮੇਰੇ ਘਰ ਵਾਲੇ ਦਾ ਦਿਮਾਗ ਟਿਕਾਣੇ ਨਹੀਂ ਰਿਹਾ, ਫਿਰ ਗਿਆ। ਦੇਸੀ ਘਿਓ ਮਿੱਟੀ 'ਚ ਪਾਉਣਾ, ਹਾਏ ਦਵਾਈ ਪਾ ਦਿੱਤੀ, ਉਹ ਲੋਕੋ ਵੇ ਲੋਕੋ ਗੁਆਂਢੀ ਸੱਦ ਲੈ, ਪਾਗਲ ਹੋ ਗਿਆ। ਉਹਨੇ ਆਪਣੇ ਹੱਥ 'ਚ ਡਾਂਗ ਫੜੀ, ਉਹ ਚੁੱਕ ਲਈ ਵੀ ਤੂੰ ਮਿੱਟੀ ਵਿੱਚ ਘਿਓ ਪਾ ਕੇ ਗੁੰਨਦੀ ਕਿਉਂ ਨਹੀਂ। ਉਹ ਆਖੇ ਵੀ ਇਹ ਪਾਗਲ ਹੋ ਗਿਆ, ਅਤੇ ਲੋਕਾਂ ਨੇ ਵੇਖਿਆ ਵੀ ਇਹਨੇ ਡਾਂਗ ਮਾਰ ਕੇ ਘਰ ਵਾਲੀ ਮਾਰ ਦੇਣੀ ਆ, ਲੋਕਾਂ ਨੂੰ ਵੀ ਕਚੀਚੀਆਂ ਵੱਟੇ, ਲੋਕਾਂ ਡਾਂਗਾਂ ਪਹਿਲੋਂ ਫੜ ਲਈਆਂ ਵੀ ਪਾਗਲ ਸਾਨੂੰ ਮਾਰੇ, ਪਹਿਲਾਂ ਇਹਨੂੰ ਮਾਰੀਏ। ਇਹ ਹੁਣ ਅੱਗੇ ਅੱਗੇ ਲੋਕ ਪਿੱਛੇ ਪਿੱਛੇ ਕਹਿੰਦਾ ਉਹ ਮੈਨੂੰ ਛੱਡੋ, ਮੈਂ ਤਾਂ ਕਬੀਰ ਬਣਨ ਚੱਲਿਆ ਸਾਂ। ਅੱਗੇ ਕਬੀਰ ਜੀ ਮਹਾਰਾਜ ਖਲੋਤੇ ਮਿਲ ਗਏ ਅਤੇ ਕਬੀਰ ਜੀ ਹੱਸਣ ਕੋਲ ਆਇਆ ਅਤੇ ਕਹਿੰਦਾ ਮਹਾਰਾਜ ਬਚਾਓ ਮੈਨੂੰ। ਕਬੀਰ ਜੀ ਨੇ ਰੋਕਿਆ, ਉਹ ਠਹਿਰ ਜੋ, ਇਹ ਤਾਂ ਕਬੀਰ ਬਣਨ ਲੱਗਾ ਸੀ। ਕਬੀਰ ਜੀ ਕਹਿੰਦੇ ਕਬੀਰ ਇੱਦਾਂ ਨਹੀਂ ਬਣ ਹੁੰਦਾ, ਕਬੀਰ ਦਾ ਮਤਲਬ ਹੁੰਦਾ ਵੱਡਾ, ਕਬੀਰ ਦੇ ਅਰਥ ਨੇ ਵੱਡਾ। ਵੱਡਾ ਬਣਨ ਵਾਸਤੇ ਵੱਡੇ ਦੀ ਵਡਿਆਈ ਕਰਨੀ ਪੈਂਦੀ, ਰੀਸਾਂ ਨਾਲ ਨਹੀਂ ਗੱਲ ਬਣਦੀ। ਵੀ ਜੇ ਰੀਸ ਕਰਕੇ ਆਖੇ ਨਾ ਮੈਂ ਕਬੀਰ ਬਣ ਜਾਂ, ਰੀਸਾਂ ਕਰੈ ਤਿਨਾੜੀਆਂ,
ਉਹ ਤਾਂ ਫਿਰ ਮਹਾਰਾਜ ਜੀ ਕਹਿੰਦੇ ਫਿਰ ਸੁੱਖ ਨਹੀਂ ਮਾਣਦੀਆਂ ਜਿਹੜੀਆਂ ਰੀਸਾਂ ਹੀ ਕਰਦੇ ਨੇ।
ਜੇ ਤਾਂ ਉਹਨਾਂ ਦੇ ਪਾਏ ਨਕਸ਼ੇ ਕਦਮ 'ਤੇ ਚੱਲੇ ਕਿ ਮੈਂ ਭਲੇ ਕਰਮ ਕਰਾਂ ਜੋ ਉਹਨਾਂ ਕੀਤੇ, ਫਿਰ ਤਾਂ ਗੱਲ ਬਣੇ। ਜੇ ਰੀਸ ਕਰੇ ਵੀ ਮੇਰੀ ਵੀ ਵਡਿਆਈ ਹੋਵੇ, ਮੇਰੀ ਵੀ ਪੂਜਾ ਹੋਵੇ, ਫਿਰ ਉਹਦੀ ਇਹ ਹਾਲਤ ਹੁੰਦੀ ਜੋ ਕਬੀਰ ਬਣਨ ਚੱਲਿਆ ਸੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਰੀਸਾਂ ਕਰਦੀਆਂ ਤੁਸੀਂ ਉਹਦੀਆਂ, ਜਿਹੜੇ ਮਹਾਂਪੁਰਖ ਸਾਧੂ ਮਹਾਤਮਾ ਪਰਮੇਸ਼ਰ ਦੇ ਦਰ 'ਤੇ ਖਲੋਤੇ ਉਹਦੀ ਬੰਦਗੀ ਕਰਦੇ ਨੇ, ਉਹਦੀ ਭਗਤੀ ਕਰਦੇ ਨੇ, ਰੀਸਾਂ ਉਹਦੀਆਂ। ਕਰਮ ਕਿਹੋ ਜਿਹੇ ਨੇ ਤੁਹਾਡੇ, ਆਚਰਣ ਕਿਹੋ ਜਿਹਾ, ਮਨੋ ਕੁਸੁੱਧੀਆਂ ਬਾਹਰੋਂ ਚਿੱਟਵੀਆਂ ਬਣੀਆਂ ਹੋਈਆਂ, ਅਤੇ ਰੀਸਾਂ ਉਹਨਾਂ ਦੀਆਂ ਕਰਦੀਆਂ ਜੇ ਜਿਹੜੀਆਂ ਵਾਹਿਗੁਰੂ ਪਰਮੇਸ਼ਰ ਦੇ ਦਰ 'ਤੇ ਖਲੋਤੀਆਂ ਪਰਮੇਸ਼ਰ ਦੀ ਆਰਾਧਨਾ ਕਰਦੀਆਂ ਨੇ।
ਨਾਲ ਖਸਮੈ ਰੱਤੀਆਂ ਮਾਣੇ ਸੁਖ ਰਲੀਆਂ,
ਉਹ ਆਪਣੇ ਖਸਮ ਮਾਲਕ ਵਾਹਿਗੁਰੂ ਪਰਮੇਸ਼ਰ ਵਿੱਚ ਰੱਤੀਆਂ ਰਹਿੰਦੀਆਂ, ਪਰਮੇਸ਼ਰ 'ਚ ਰੰਗੀਆਂ ਰਹਿੰਦੀਆਂ, ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਮਹਾਂਪੁਰਖ, ਉਹ ਦਾਸੀਆਂ ਬਣ ਕੇ ਪਰਮੇਸ਼ਰ ਦੀ ਭਗਤੀ ਦੇ ਰੰਗ 'ਚ ਰੰਗੀਆਂ ਹੋਈਆਂ, ਉਹਦੇ ਵਿੱਚ ਮਿਲਣ ਦਾ ਸੁੱਖ ਮਾਣਦੀਆਂ ਨੇ, ਮਾਣੇ ਸੁੱਖ ਰਲੀਆਂ। ਜਿਹੜਾ ਪਰਮੇਸ਼ਰ ਵਿੱਚ ਮਿਲਣ ਦਾ ਸੁੱਖ ਹੈ ਨਾ, ਉਹਦੇ 'ਚ ਭੇਦ ਹੋਣ ਦਾ ਸੁੱਖ, ਉਹ ਲਫਜ਼ਾਂ 'ਚ ਬਿਆਨ ਨਹੀਂ ਹੁੰਦਾ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਉਹ ਨਹੀਂ ਦੱਸ ਹੁੰਦਾ। ਜਿਹੜਾ ਸੁੱਖ ਪਰਮੇਸ਼ਰ 'ਚ ਮਿਲ ਕੇ ਪ੍ਰਾਪਤ ਹੁੰਦਾ ਨਾ, ਕਹਿੰਦੇ ਇਹੋ ਜਿਹਾ ਸੁੱਖ ਉਹ ਮਾਣ ਰਹੀਆਂ ਨੇ ਜੋ ਪਰਮੇਸ਼ਰ ਵਿੱਚ ਰਲੀਆਂ ਹਾਂ, ਰਲੀਆਂ ਹੋਈਆਂ, ਮਿਲੀਆਂ ਹੋਈਆਂ, ਗਹਿ ਗੱਚ ਹੋਈਆਂ, ਇੱਕ ਮਿੱਕ ਹੋਈਆਂ ਹੋਈਆਂ ਨੇ, ਉਹ ਜੀਵ ਰੂਪੀ ਇਸਤਰੀਆਂ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ।
ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨੜੀਆਂ,
ਉਹਨਾਂ ਵਿੱਚ ਇੰਨਾ ਤਾਣ ਪੈਦਾ ਹੋ ਜਾਂਦਾ ਪਰਮੇਸ਼ਰ 'ਚ ਮਿਲ ਕੇ ਵੀ ਚਾਹਣ ਤਾਂ ਸਾਰੇ ਬ੍ਰਹਿਮੰਡ ਨੂੰ ਤਲੀ 'ਤੇ ਰੱਖ ਕੇ ਮਿੱਟੀ ਵਾਂਗੂ ਮਸਲ ਦੇਣ। ਉਹਨਾਂ 'ਚ ਇੰਨੀ ਤਾਕਤ ਪੈਦਾ ਹੋ ਜਾਂਦੀ ਆ ਵੀ ਚਾਹਣ ਤਾਂ ਸਾਰੀ ਸ੍ਰਿਸ਼ਟੀ ਨੂੰ ਪਰਲੇ ਕਾਲ 'ਚ ਲਿਜਾਣ, ਫਿਰ ਪੈਦਾ ਕਰ ਦੇਣ ਇਹੋ ਜਿਹੇ ਮਹਾਂਪੁਰਖ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਜੇ ਚਾਹੇ ਤਾਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਵੀ ਕਰ ਦੇਵੇ, ਇਹੋ ਜਿਹਾ ਬ੍ਰਹਮ ਗਿਆਨੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਤਾਣ ਹੋਣ ਦੇ ਬਾਵਜੂਦ ਵੀ ਨਿਤਾਣੀਆਂ ਬਣ ਕੇ ਰਹਿੰਦੀਆਂ, ਹੇ ਮਾਲਕ ਸਾਡੇ 'ਚ ਕੋਈ ਤਾਕਤ ਨਹੀਂ, ਅਸਾਂ ਜ਼ੋਰ ਨਾਹੀਂ, ਜੋ ਕਿਛ ਕਰ ਹਮ ਸਾਕ ਹੈ, ਜਿਉਂ ਭਾਵੈ ਤਿਵੇਂ ਬਖਸ਼। ਮਹਾਰਾਜ ਸਾਡੇ 'ਚ ਕੋਈ ਜ਼ੋਰ ਨਹੀਂ, ਸਾਡੇ 'ਚ ਕੋਈ ਤਾਣ ਨਹੀਂ, ਸਾਡੇ 'ਚ ਕੋਈ ਤਾਕਤ ਨਹੀਂ, ਜਿਵੇਂ ਤੁਹਾਨੂੰ ਭਾਵੇ, ਜਿਵੇਂ ਤੁਹਾਨੂੰ ਰਜਾ ਵਿੱਚ ਰਾਜੀ ਲੱਗੇ ਉੱਦਾਂ ਰੱਖ ਲਓ। ਇਹ ਗੁਰਮੁਖਾਂ ਦੀ ਅਵਸਥਾ, ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ ਕਿ ਤਾਣ ਹੁੰਦਿਆਂ ਵੀ ਨਿਤਾਣੇ ਹੋ ਜਾਣਾ। ਅੱਜ ਕਿਸੇ 'ਚ ਥੋੜ੍ਹੀ ਜਿਹੀ ਵੀ ਕਲਾ ਹੋਵੇ ਤਾਂ ਉਹ ਆਫਰਿਆ ਨਹੀਂ ਸਮਾਉਂਦਾ, ਵੇਖਿਆ ਮੇਰੇ 'ਚ ਆਹ ਤਾਕਤ ਸੀ, ਮੈਂ ਆਹ ਕੰਮ ਕਰਕੇ ਵਿਖਾ ਦਿੱਤਾ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਨੂੰ ਪਾਲਣ ਅਤੇ ਸੰਘਾਰਨ ਦੀ ਸ਼ਕਤੀ ਰੱਖਦੇ ਨੇ ਬ੍ਰਹਮ ਗਿਆਨੀ। ਪਰ ਇੰਨੀ ਵੱਡੀ ਤਾਕਤ ਨੂੰ ਪ੍ਰਾਪਤ ਕਰਕੇ ਵੀ ਉਹਨੂੰ ਆਪਣੇ 'ਚ ਸਮੋਈ ਰੱਖਣਾ, ਇਹ ਮਹਾਂਪੁਰਖਾਂ ਦੀ ਅਵਸਥਾ। ਮਹਾਰਾਜ ਕਹਿੰਦੇ ਤੁਹਾਡੇ 'ਚ ਆ ਮੰਤਰਾਂ ਜੰਤਰਾਂ ਦੀਆਂ ਛੋਟੀਆਂ ਛੋਟੀਆਂ ਸ਼ਕਤੀਆਂ ਜੀਆਂ ਤਮਾਸ਼ੇ ਜੇ ਆ ਗਏ ਤਾਂ ਤੁਸੀਂ ਲੋਕਾਂ ਨੂੰ ਵਿਖਾ ਵਿਖਾ ਗੁੰਮਰਾਹ ਕਰੀ ਜਾਂਦੀਆਂ, ਜੇ ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ ਤਾਂ ਐਡੀ ਤਾਕਤ ਆ ਜਾਂਦੀ, ਇੰਨਾ ਤਾਣ ਆ ਜਾਂਦਾ ਅਤੇ ਉਹ ਨਿਤਾਣੇ ਬਣ ਕੇ ਰਹਿੰਦੇ ਨੇ। ਹੁੰਦਾ ਤਾਣ ਨਿਤਾਣੀਆਂ। ਮੇਰੇ ਸਾਹਿਬ ਗੁਰੂ ਅਮਰਦਾਸ ਤੀਸਰੇ ਬਾਪੂ ਜੀ ਦਾ ਜਦੋਂ ਬਚਨ ਪੜ੍ਹਦੇ ਹਾਂ ਨਾ, ਸੁਣਦੇ ਹਾਂ ਅਤੇ ਹੈਰਾਨੀ ਹੋ ਜਾਂਦੀ ਆ ਵੀ ਕਿੰਨਾ ਕੁ ਨਿਤਾਣਾਪਨ, ਕਿੰਨਾ ਕੁ ਨਿਮਾਣਾਪਨ, ਏਡਾ ਵੱਡਾ ਮਾਣ, ਏਡਾ ਵੱਡਾ ਤਾਣ, ਅਤੇ ਕਿੱਡੇ ਨਿਤਾਣੇ ਅਤੇ ਕਿੱਡੇ ਨਿਮਾਣੇ ਬਣ ਕੇ ਰਹਿੰਦੇ। ਉਹ ਸਮਾਂ ਯਾਦ ਕਰੀਏ ਨਾ ਜਦੋਂ ਬਾਬੇ ਦਾਤੂ ਨੇ ਆ ਕੇ ਮੇਰੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ 'ਤੇ ਬੈਠਿਆਂ ਦੇ ਛਾਤੀ 'ਚ ਆ ਕੇ ਲੱਤ ਮਾਰੀ ਨਾ, ਅਤੇ ਮੇਰੇ ਸਾਹਿਬ ਗੁਰਤਾ ਗੱਦੀ ਤੋਂ ਭੁੰਜਿਆਂ ਡਿੱਗ ਪਏ, ਭੁੰਜਿਆਂ ਜ਼ਮੀਨ 'ਤੇ ਜਦੋਂ ਡਿੱਗੇ ਤਾਂ ਚਰਨ ਫੜ ਲਿਆ ਬਾਬੇ ਦਾਤੂ ਦਾ, ਚਰਨ ਫੜ ਕੇ ਚਰਨ ਨੂੰ ਝਸਣ ਲੱਗ ਪਏ ਆਪਣੇ ਹੱਥਾਂ ਨਾਲ, ਅਤੇ ਮੁਖੋਂ ਕਹਿੰਦੇ ਇੱਕ ਤੋਂ ਬਹਿ ਤੇ ਬਿਰਦ ਭਇਓ ਹੋ, ਦੁਤੀਆ ਸੇਵਾ ਕਰਤ ਰਹੋ ਹੋ। ਇੱਕ ਤਾਂ ਉਮਰ ਵੱਡੀ ਹੋ ਗਈ ਆ ਬਾਬਾ ਜੀ, ਉਮਰ ਵੱਡੀ, ਅਤੇ ਦੂਜੀ ਸੇਵਾ ਬੜੀ ਕੀਤੀ ਹੈ, ਸਰੀਰ ਨਾਲ ਕੰਮ ਬੜਾ ਕੀਤਾ ਅਤੇ ਸਰੀਰ ਦੀਆਂ ਹੱਡੀਆਂ ਹੋ ਗਈਆਂ ਸਖਤ। ਅਤੇ ਬਾਬਾ ਜੀ ਆਪ ਜੀ ਦਾ ਚਰਨ ਕੋਮਲ, ਜਿਹੜਾ ਹਰ ਵੇਲੇ ਗਿਲਮਾਂ ਅਤੇ ਗਲੀਚਿਆਂ 'ਤੇ ਰਹਿੰਦਾ, ਉਹ ਚਰਨ ਮੇਰੀ ਛਾਤੀ ਦੀਆਂ ਹੱਡੀਆਂ ਨੂੰ ਵੱਜਿਆ। ਕਿਤੇ ਪੀੜਾ ਤਾਂ ਨਹੀਂ ਹੋਈ, ਚਰਨ 'ਚ ਦਰਦ ਤਾਂ ਨਹੀਂ ਹੋਈ? ਚੰਗਾ ਕੀਤਾ ਜੇ ਕਿ ਤੁਸੀਂ ਮੈਨੂੰ ਛਾਤੀ 'ਚ ਲੱਤ ਮਾਰ ਕੇ ਮੈਨੂੰ ਮੇਰੀ ਹਸਤੀ ਯਾਦ ਕਰਾ ਦਿੱਤੀ ਹੈ, ਮੈਨੂੰ ਦਸਾ ਦਿੱਤਾ, ਤੁਸੀਂ ਮੈਨੂੰ ਸਜਾ ਦਿੱਤੀ, ਮੈਨੂੰ ਉੱਠ ਕੇ ਤੁਹਾਡਾ ਮਾਣ ਕਰਨਾ ਚਾਹੀਦਾ ਸੀ, ਤੁਸੀਂ ਮੇਰਾ ਮਾਣ ਤੋੜ ਦਿੱਤਾ। ਬਾਬਾ ਦਾਤੂ ਜੀ ਬੜਾ ਹੀ ਚੰਗਾ ਕੀਤਾ, ਸ੍ਰਿਸ਼ਟੀ ਦੇ ਮਾਲਕ, ਤਿੰਨਾਂ ਲੋਕਾਂ ਦੇ ਪਤੀ, ਮੁਕਤੀ ਭੁਗਤੀ ਜੁਗਤੀ ਦੇ ਦਾਤੇ, ਇੱਕ ਵਾਰੀ ਕੈੜੀ ਅੱਖ ਕਰਕੇ ਵੇਖ ਲੈਣ ਅਤੇ ਬ੍ਰਹਿਮੰਡ ਪਰਲੇ ਦੇ ਅਗੋਸ਼ 'ਚ ਚਲਾ ਜਾਏ। ਇਹਨਾਂ ਤਾਣ ਹੋਣ ਦੇ ਬਾਵਜੂਦ ਵੀ ਇੰਨੇ ਨਿਤਾਣੇ ਬਣ ਗਏ, ਇਹਨਾਂ ਮਾਣ ਹੋਣ ਦੇ ਬਾਵਜੂਦ ਵੀ ਇੰਨੇ ਨਿਮਾਣੇ ਬਣ ਗਏ ਕਿ ਕਹਿੰਦੇ ਬਾਬੇ ਦਾਤੂ ਨੂੰ ਸੇਵਾ ਦੱਸੋ ਸੇਵਾ। ਅਤੇ ਬਾਬਾ ਦਾਤੂ ਜੀ ਕਹਿੰਦੇ ਮੇਰਾ ਇਹ ਨਗਰ ਸਾਡਾ ਆ, ਗੋਇੰਦਵਾਲ ਸਾਹਿਬ ਛੱਡ ਕੇ ਟੁਰ ਜਾਓ। ਪੈਰਾਂ 'ਚ ਜੋੜਾ ਤੱਕ ਨਹੀਂ ਪਾਇਆ ਅਤੇ ਨੰਗੇ ਪੈਰੀ ਰਾਤ ਨੂੰ ਅੱਧੀ ਰਾਤ ਦੇ ਸਮੇਂ ਗੋਇੰਦਵਾਲ ਸਾਹਿਬ ਛੱਡ ਕੇ ਬਾਸਰ ਕੇ ਚਲੇ ਗਏ। ਗੁਰੂ ਅਮਰਦਾਸ ਸਾਹਿਬ ਦੀ ਵਡਿਆਈ, ਇਹ ਨਿਮਾਣਾ ਹੋ ਜਾਣਾ, ਤਾਣ ਦੇ ਹੋਣ ਦੇ ਬਾਵਜੂਦ ਵੀ ਨਿਤਾਣਾ ਹੋ ਜਾਣਾ ਜੀ। ਮੇਰੇ 'ਚ ਕੋਈ ਤਾਕਤ ਨਹੀਂ, ਮੇਰੇ 'ਚ ਕੋਈ ਤਾਣ ਨਹੀਂ, ਮੇਰੇ 'ਚ ਕੋਈ ਜ਼ੋਰ ਨਹੀਂ। ਜਿਹੜੇ ਨਿਤਾਣੇ ਹੋ ਜਾਂਦੇ ਨੇ, ਜਿਹੜੇ ਨਿਮਾਣੇ ਹੋ ਜਾਂਦੇ ਨੇ, ਡਾਕਟਰ ਭਾਈ ਵੀਰ ਸਿੰਘ ਨੇ ਉਹਨਾਂ ਵਾਰ ਬਾਬਤ ਇੱਕ ਥਾਂ 'ਤੇ ਬਚਨ ਬੜਾ ਸੋਹਣਾ ਲਿਖਿਆ। ਭਾਈ ਸਾਹਿਬ ਜੀ ਇੱਕ ਨਦੀ ਅਤੇ ਸਮੁੰਦਰ ਦੀ ਵਾਰਤਾਲਾਪ ਲਿਖਦੇ, ਨਦੀ ਸਮੁੰਦਰ 'ਚ ਮਿਲਦੀ ਹੈ ਨਾ, ਅਤੇ ਸਮੁੰਦਰ ਨਦੀ ਨੂੰ ਸਵਾਲ ਕਰਦਾ ਅਤੇ ਨਦੀ ਸਮੁੰਦਰ ਨੂੰ ਜਵਾਬ ਦਿੰਦੀ। ਉਹ ਵਾਰਤਾਲਾਪ ਭਾਈ ਵੀਰ ਸਿੰਘ ਨੇ ਆਪਣੀ ਕਲਮ ਨਾਲ ਇੱਕ ਕਵਿਤਾ 'ਚ ਲਿਖੀ। ਸਾਗਰ ਆਖਦਾ ਸੁਣਵੇ ਨਦੀਏ, ਸਭ ਬੂਟੇ ਬੂਟੀਆਂ ਲਿਆਵੇਂ। ਸਮੁੰਦਰ ਕਹਿੰਦਾ ਨਦੀ ਨੂੰ, ਹੇ ਨਦੀ ਤੂੰ ਬੜੀ ਪ੍ਰਬਲ ਹੋ ਕੇ ਵਗਦੀ ਆ, ਤੇਰਾ ਬੜਾ ਵੇਗ, ਤੇਰਾ ਬੜਾ ਤੇਜ, ਬੜੇ ਬੜੇ ਬੂਟੇ, ਬੜੇ ਬੜੇ ਬੂਟੀਆਂ ਤੂੰ ਜੜ੍ਹਾਂ ਨਾਲੋਂ ਪੁੱਟ ਕੇ ਮੇਰੇ ਕੋਲ ਲੈ ਆਉਂਦੀ ਹੈ। ਸਾਗਰ ਆਖਦਾ ਨਦੀਏ ਸਾਰੇ, ਸਭ ਬੂਟੇ ਬੂਟੀਆਂ ਲਿਆਵੇਂ, ਪਰ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਆਣ ਪੁਚਾਵੇਂ। ਨਦੀ ਆਖਦੀ ਸੁਣਵੇ ਸਾਗਰ, ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਵਗੇ ਰੋਂ ਰੁੱਖ ਨੂੰ ਪੇਸ਼ ਨਾ ਉਸ 'ਤੇ ਜਾਵੇ। ਅੱਗੋਂ ਨਦੀ ਜਵਾਬ ਦਿੰਦੀ ਆ, ਸਮੁੰਦਰ ਹੇ ਮੈਨੂੰ ਆਪਣੇ 'ਚ ਸਮੇਟ ਲੈਣ ਵਾਲੇ ਮੇਰੇ ਪਤੀ, ਜਿਹੜੇ ਆਕੜ ਵਾਲੇ ਬੂਟੇ ਹੁੰਦੇ ਨੇ ਨਾ, ਜਿਨ੍ਹਾਂ ਦੇ ਤਣਿਆਂ ਵਿੱਚ ਆਕੜ ਹੁੰਦੀ ਹੈ, ਜਿਹੜੇ ਝੁਕਦੇ ਨਹੀਂ, ਜਿਹੜੇ ਲਿਫਦੇ ਨਹੀਂ, ਉਹਨਾਂ 'ਤੇ ਜਦੋਂ ਮੈਂ ਆਪਣਾ ਜ਼ੋਰ ਪਾਉਂਦੀ ਹਾਂ ਅਤੇ ਉਹ ਜੜ੍ਹੋਂ ਪੁੱਟੇ ਜਾਂਦੇ ਨੇ ਜੜ੍ਹੋਂ, ਅਤੇ ਮੈਂ ਉਹਨਾਂ ਨੂੰ ਪੁੱਟ ਕੇ ਲੈ ਆਉਂਦੀ ਹਾਂ ਤੇਰੇ ਵਿੱਚ। ਪਰ ਜਿਹੜਾ ਬੈਂਤ ਦਾ ਬੂਟਾ ਨਾ, ਬੈਂਤ ਦਾ ਉਹਦੇ 'ਚ ਲਿਫੜਾਪਨ ਹੁੰਦਾ, ਉਹ ਝੁੱਕ ਜਾਂਦਾ। ਜਦੋਂ ਉਹਨੂੰ ਪੁੱਟਣ ਵਾਸਤੇ ਮੈਂ ਆਪਣੇ ਪਾਣੀ ਦੀ ਛੱਲ ਦਾ ਵਹਾਵ ਵਿਖਾਉਂਦੀ ਹਾਂ, ਉਹ ਅੱਗੋਂ ਝੁੱਕ ਜਾਂਦਾ। ਜਿਵੇਂ ਜਿਵੇਂ ਮੈਂ ਜ਼ੋਰ ਪਾਉਂਦੀ, ਉਹ ਤਿਵੇਂ ਤਿਵੇਂ ਹੋਰ ਝੁੱਕ ਜਾਂਦਾ, ਅਤੇ ਉਹਦੇ ਝੁਕੇ ਹੋਣ ਕਰਕੇ ਮੇਰਾ ਉਹਦੇ 'ਤੇ ਜ਼ੋਰ ਨਹੀਂ ਚੱਲਦਾ, ਨਾ ਹੀ ਮੈਂ ਉਹਨੂੰ ਪੁੱਟ ਸਕਦੀ। ਆਕੜ ਵਾਲਿਆਂ ਨੂੰ ਤਾਂ ਮੈਂ ਜੜ੍ਹੋਂ ਪੁੱਟ ਕੇ ਰੱਖਦੇ ਨੇ। ਜਿਹੜਾ ਨਿਮਾਣਾ ਹੋ ਜਾਏ ਉਹ ਬੈਂਤ ਦੇ ਬੂਟੇ ਵਾਂਗੂ ਝੁੱਕਦਾ ਚੱਲਿਆ ਜਾਂਦਾ, ਉਹ ਆਪਣੇ ਮੂਲ ਤੋਂ ਵਿਛੜਦਾ ਨਹੀਂ, ਆਪਣੇ ਮੂਲ ਤੋਂ ਟੁੱਟਦਾ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦਾ ਤਾਣ ਨਿਤਾਣੀਆਂ, ਤਾਣ ਹੋਣ ਦੇ ਬਾਵਜੂਦ ਵੀ ਨਿਤਾਣੀ ਬਣ ਜਾਣਾ ਹੈ, ਤਾਣ ਤੋਂ ਬਿਨਾਂ ਹੋ ਜਾਣਾ। ਫਿਰ ਰਹਿ ਨਿਮਾਨਣੀਆਂ, ਮਾਣ ਹੋਣ ਦੇ ਬਾਵਜੂਦ ਨਿਮਾਣੀ ਬਣ ਕੇ ਰਹਿਣਾ ਕਿ ਮੇਰਾ ਕੋਈ ਮਾਣ ਨਹੀਂ, ਮੈਂ ਮਾਣ ਕਰਾਂ ਤਾਂ ਕਰਾਂ ਕਾਹਦਾ, ਨਾ ਮੇਰਾ ਰੂਪ, ਨਾ ਮੇਰੀ ਚੰਗੀ ਕੁੱਲ, ਰੂਪਹੀਨ ਬੁੱਧ ਬਲਹੀਨੀ, ਮੋਏ ਪਰਦੇਸਨ ਦੂਰ 'ਤੇ ਆਈ, ਨਾਹਿਨ ਦਰਬ ਨਾ ਜੋਬਨ ਮਾਤੀ, ਮੋਹੇ ਅਨਾਥ ਕੀ ਕਰੋ ਸਵਾਈ। ਮੈਂ ਮਾਣ ਕਾਹਦਾ ਕਰਾਂ, ਨਾ ਮੇਰਾ ਰੂਪ ਚੰਗਾ, ਰੂਪ ਧੋਇਣੀ, ਬੁੱਧ ਧੋਇਣੀ ਮੂਰਖ ਵੀ ਮੈਂ, ਬਲ ਧੋਇਣੀ ਕਮਜ਼ੋਰ ਵੀ ਮੈਂ, ਅਤੇ ਨਾ ਮੇਰੇ ਕੋਲ ਧਨ ਅਤੇ ਨਾ ਮੇਰੇ ਕੋਲ ਜੋਬਨ ਜਵਾਨੀ। ਹੇ ਪ੍ਰਭੂ, ਮੈਂ ਨਿਮਾਣੀ ਤੇਰੇ ਚਰਨਾਂ ਦੀ ਸ਼ਰਨ 'ਚ ਆਈ ਹਾਂ, ਇਹ ਨਿਮਾਣਿਆਂ ਬਣਨ ਦੀ ਆਦਤ ਹੈ। ਮਹਾਰਾਜ ਜੀ ਕਹਿੰਦੇ ਉਹ ਗੁਰਮੁਖਾਂ ਦੀ ਇਹ ਅਵਸਥਾ ਹੈ ਕਿ ਮਾਣ ਹੋਣ ਦੇ ਬਾਵਜੂਦ ਵੀ ਉਹ ਨਿਮਾਣੀਆਂ ਬਣੀਆਂ ਹੋਈਆਂ।
ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਇਹੋ ਜਿਹੇ ਮਹਾਂਪੁਰਖਾਂ ਸਾਧੂਆਂ ਦੇ ਸੰਗ ਵਿੱਚ ਮਿਲਦੇ ਨੇ, ਜਿਨ੍ਹਾਂ ਦੀ ਉੱਪਰ ਅਵਸਥਾ ਦੱਸੀ, ਮਾਣ ਹੁੰਦਿਆਂ ਨਿਮਾਣੇ ਬਣਨਾ, ਤਾਣ ਹੁੰਦਿਆਂ ਨਿਤਾਣੇ ਬਣਨਾ, ਪਰਮੇਸ਼ਰ ਦੇ ਦਰ 'ਤੇ ਖਲੋਤੇ ਰਹਿਣਾ, ਅਕਾਲ ਪੁਰਖ ਵਿੱਚ ਮਿਲੇ ਰਹਿਣਾ, ਇਹੋ ਜਿਹੇ ਜਿਹੜੇ ਸਤਿਪੁਰਖ ਮਹਾਂਪੁਰਖ ਹੁੰਦੇ ਨੇ ਉਹਨਾਂ ਦੀ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਜਨਮ ਸਕਾਰਥਾ ਹੋ ਜਾਂਦਾ, ਇਹ ਜਨਮ ਸਫਲ ਹੋ ਜਾਂਦਾ, ਇਹ ਜ਼ਿੰਦਗੀ ਸਫਲ ਹੀ ਹੋ ਜਾਂਦੀ ਜੇ ਉਹਨਾਂ ਦੀ ਸੰਗਤ ਮਿਲ ਜਾਏ। ਇਹ ਬਚਨ ਸ੍ਰੀ ਰਾਗ ਦੀ ਵਾਰ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਉਚਾਰ ਕੇ ਉਹਨਾਂ ਸਮਸਤ ਇਸਤਰੀਆਂ ਨੂੰ ਉਪਦੇਸ਼ ਦਿੱਤਾ ਉਹਨਾਂ ਦਾ ਮਾਣ ਅਤੇ ਆਪਾ ਗਵਾਉਣ ਵਾਸਤੇ।
ਦੋਹਰਾ ਆਪਾ ਖੋਵਨ ਕੇ ਸ਼ਬਦ ਔਰ ਕਹੇ ਗੁਰ ਤਾਹੇ।
ਇਹ ਸ਼ਬਦ ਉਚਾਰ ਕੇ ਆਪਣੇ ਆਪੇ ਨੂੰ ਗਵਾਉਣ ਵਾਸਤੇ ਜਿਹੜੇ ਸ਼ਬਦ ਨੇ ਨਾ ਹੋਰ, ਉਹ ਵੀ ਮਹਾਰਾਜ ਜੀ ਨੇ ਉਚਾਰੇ ਵੀ ਆਪਾ ਛੱਡੋ, ਮੈਂ ਛੱਡੋ, ਆਪਣੀ ਹਸਤੀ ਆਪਣਾ ਵਜੂਦ ਤਿਆਗੋ, ਵੀ ਅਸੀਂ ਵੀ ਕੁਝ ਹਾਂ। ਅਨੇਕਾਂ ਸ਼ਬਦ ਮਹਾਰਾਜ ਜੀ ਨੇ ਹੋਰ ਵੀ ਕਹੇ, ਉਸ ਵੇਲੇ ਹੋਰ ਵੀ ਸ਼ਬਦ ਉਚਾਰਨ ਕੀਤੇ।
ਸੁਣ ਕਰ ਉਰ ਬੈਰਾਗ ਭਾ ਦੀਨ ਪਈ ਬਚ ਪ੍ਰਾਹੇ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਦੀਨ ਹੋ ਗਈਆਂ ਇਹ ਜਿੰਨੀਆਂ ਸਨ, ਸਭ ਨੇ ਆਪਣੇ ਮਨਾਂ 'ਚ ਦੀਨ ਬਿਰਤੀ ਧਾਰਨ ਕਰ ਲਈ, ਨਿਮਾਣਾਪਨ ਧਾਰਨ ਕਰ ਲਿਆ, ਔਰ ਬੜੇ ਵੈਰਾਗ ਵਿੱਚ ਆ ਕੇ, ਉਪਰਾਮਤਾ ਵਿੱਚ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੀਆਂ,
ਸਵਈਆ ਪਸ਼ਚਾਤ ਕਰੀ ਆਵਗਿਆ ਬਖਸ਼ੋ।
ਕਹਿਣ ਲੱਗੀਆਂ, ਮਹਾਰਾਜ ਅਸੀਂ ਪਹਿਲਾਂ ਪਸ਼ਚਾਤਾਪ ਕੀਤਾ, ਮਹਾਰਾਜ ਅਸੀਂ ਪਹਿਲਾਂ ਗਲਤੀ ਕਰ ਬੈਠੀਆਂ, ਤੁਹਾਡੀ ਅਵਗਿਆ ਸਾਡੇ ਕੋਲੋਂ ਹੋਈ ਹੈ, ਅਸੀਂ ਤੁਹਾਡਾ ਅਨਾਦਰ ਕੀਤਾ ਹੈ।
ਅਬ ਭੂ ਵਿੱਚ ਰੋ ਤੁਮ ਜੀ ਪਰ ਸਵਾਰਥ।
ਹੇ ਮਹਾਰਾਜ, ਹੁਣ ਸਾਡੀ ਅਵਗਿਆ ਜਿਹੜੀ ਕੀਤੀ ਹੋਈ ਉਹ ਬਖਸ਼ ਲਓ, ਅਤੇ ਤੁਸੀਂ ਇਸ ਧਰਤੀ 'ਤੇ ਪਰ ਸਵਾਰਥ ਵਾਸਤੇ ਵਿਚਰ ਰਹੇ। ਆਪਣਾ ਸਵਾਰਥ ਤਾਂ ਨਹੀਂ ਸੀ ਨਾ ਕੋਈ ਸਤਿਗੁਰਾਂ ਦਾ ਵਿਚਰਨ ਦਾ। ਉਹ ਕਹਿੰਦੀਆਂ, ਮਹਾਰਾਜ ਤੁਸੀਂ ਇਹ ਧਰਤੀ 'ਤੇ ਦੂਜਿਆਂ ਦਾ ਭਲਾ ਕਰਨ ਵਾਸਤੇ, ਪਰ ਦੇ ਭਲੇ ਵਾਸਤੇ, ਪਰ ਦੇ ਸਵਾਰਥ ਵਾਸਤੇ ਵਿਚਰ ਰਹੇ ਹੋ।
ਜਬ ਲੋ ਨੈ ਪੇਵ ਲਖਿਓ ਤਬ ਲੋ ਦੁੱਖ।
ਮਹਾਰਾਜ ਜੀ, ਜਦੋਂ ਤੱਕ ਅਸੀਂ ਤੁਹਾਡਾ ਭੇਦ ਨਹੀਂ ਜਾਣਿਆ ਉਦੋਂ ਤੱਕ ਅਸੀਂ ਦੁੱਖ ਹੀ ਪਾਇਆ, ਉਦੋਂ ਤੱਕ ਅਸੀਂ ਦੁਖੀ ਹੋਈਆਂ ਹਾਂ।
ਪੇਵ ਲਖਿਓ ਕਰੀਏ ਕੇਰ ਤਾਰਥ।
ਮਹਾਰਾਜ ਜੀ, ਹੁਣ ਅਸੀਂ ਤੁਹਾਡਾ ਭੇਦ ਜਾਣਿਆ, ਤੁਹਾਡੇ ਰਹੱਸ ਨੂੰ ਸਮਝਿਆ, ਹੁਣ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕਰੋ, ਵੀ ਸਾਨੂੰ ਕਿਰਤਾਰਥ ਕਰ ਦਿਓ, ਮਹਾਰਾਜ ਸਾਡਾ ਜੀਵਨ ਸਫਲ ਹੋ ਜਾਏ, ਕਿਉਂਕਿ ਤੁਸੀਂ ਤਾਂ ਧਰਤੀ 'ਤੇ ਵਿਚਰ ਹੀ ਸਾਡੇ ਜੇ ਜੀਵਾਂ ਦੀ ਕਲਿਆਣ ਵਾਸਤੇ ਰਹੇ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਦਇਆ ਕਰਕੇ ਸਾਡਾ ਜੀਵਨ ਸਫਲ ਕਰ ਦਿਓ, ਸਾਡੀ ਜ਼ਿੰਦਗੀ ਕਿਰਤਾਰਥ ਕਰ ਦਿਓ।
ਪਦ ਪੈ ਬਲੇ ਹਾਰ ਮੂਹਰੇ ਮੂੰਹ ਤਾਵ।
ਮਹਾਰਾਜ, ਤੁਹਾਡਿਆਂ ਚਰਨਾਂ ਤੋਂ ਬਲਿਆਰ ਜਾਈਏ, ਹੇ ਗੁਰੂ ਨਾਨਕ ਸਾਹਿਬ ਤੁਹਾਡਿਆਂ ਚਰਨਾਂ ਤੋਂ ਵਾਰੇ ਜਾਈਏ, ਕੁਰਬਾਨ ਹੀ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਪਵਿੱਤਰ ਚਰਨ ਇਹੋ ਜਿਹੇ ਨੇ ਜਿਨ੍ਹਾਂ 'ਚ ਮੁਕਤੀ ਹੈ, ਜਿਨ੍ਹਾਂ 'ਚ ਭਗਤੀ ਹੈ, ਜਿਨ੍ਹਾਂ 'ਚ ਆਨੰਦ ਹੀ ਆਨੰਦ ਹੈ। ਮਹਾਰਾਜ ਆਪ ਦੇ ਐਸੇ ਪਵਿੱਤਰ ਚਰਨਾਂ ਤੋਂ ਅਸੀਂ ਬਲਿਹਾਰ ਜਾਈਏ।
ਮੂਰਤ ਦ੍ਰਿਸ਼ਟ ਆਗਾਤ ਪਦਾਰਥ।
ਮਹਾਰਾਜ, ਤੁਹਾਡੀ ਪ੍ਰਤੱਖ ਮੂਰਤ ਨੂੰ ਵੇਖ ਕੇ ਨਾ ਪਦਾਰਥਾਂ ਵੱਲੋਂ ਇਹ ਮਨ ਰੱਜ ਜਾਂਦਾ, ਕਿਸੇ ਪਦਾਰਥ ਦੀ ਇੱਛਾ ਨਹੀਂ ਰਹਿੰਦੀ ਜਦੋਂ ਤੁਹਾਡੀ ਮੂਰਤ ਵੇਖ ਲਈ। ਹੇ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਮੂਰਤ ਦੇ ਦਰਸ਼ਨ ਕਰਕੇ ਮੁੜ ਕੇ ਕਿਸੇ ਪਦਾਰਥ ਦੀ ਚਾਹਨਾ ਨਹੀਂ ਰਹਿੰਦੀ ਵੀ ਹੋਰ ਕੀ ਮੰਗੀਏ, ਸਭ ਕੁਛ ਪਾ ਲਿਆ ਹੈ, ਆਪ ਸੇ ਆਪ ਕੋ ਮੰਗ ਕਰ। ਮਹਾਰਾਜ ਤੁਹਾਡੇ ਕੋਲੋਂ ਤੁਹਾਨੂੰ ਹੀ ਮੰਗ ਕੇ ਸਭ ਕੁਝ ਹੀ ਪਾ ਲਿਆ, ਹੁਣ ਤਾਂ ਕਿਸੇ ਹੋਰ ਚੀਜ਼ ਦੀ ਇੱਛਾ ਹੀ ਨਹੀਂ ਰਹੀ।
ਕਰੁਣਾ ਕਰ ਲੈਹੋ ਉਪਾਇਨ ਕੋ।
ਕਿਰਪਾ ਕਰਕੇ ਮਹਾਰਾਜ ਜੀ, ਆ ਜਿਹੜੀਆਂ ਜਥਾ ਸ਼ਕਤ ਪਿਟਾਵਾਂ ਅਸੀਂ ਲਿਆਈਆਂ, ਇਹ ਪਿਟਾਵਾਂ ਆਪ ਜੀ ਅੰਗੀਕਾਰ ਕਰੋ।
ਸਿੱਖ ਦੇ ਹੋ ਗਈ ਆਯੂ ਪਾਛੇ ਆਕਾਰਤ।
ਸਾਨੂੰ ਸਿੱਖਿਆ ਦਿਓ, ਜਿਹੜੀ ਸਾਡੀ ਪਿਛਲੀ ਜ਼ਿੰਦਗੀ ਸੀ ਉਹ ਤਾਂ ਆਕਾਰਥ ਬੀਤ ਗਈ, ਹੁਣ ਅੱਗੇ ਵਾਸਤੇ ਇਹੋ ਜੀ ਕਿਰਪਾ ਕਰਕੇ ਸਿੱਖਿਆ ਦਿਓ ਕਿ ਸਾਡਾ ਅਗਲਾ ਜੀਵਨ ਸਫਲ ਹੋ ਜਾਏ, ਸਾਡੀ ਜਿਹੜੀ ਅਗਲੀ ਜ਼ਿੰਦਗੀ ਆ ਉਹ ਸਫਲ ਹੋ ਜਾਏ।
ਕਬਿਤ ਐਸੇ ਜਬ ਪਈ ਦੀਨ ਪਾਹੁਲ ਪਦਨ ਦੀਨ।
ਇੱਦਾਂ ਜਦੋਂ ਇਹ ਦੀਨ ਹੋਈਆਂ ਨਾ ਗੁਰੂ ਸਾਹਿਬ ਦੇ ਚਰਨਾਂ 'ਚ, ਅਤੇ ਫਿਰ ਪਾਤਸ਼ਾਹ ਨੇ ਆਪਣੇ ਪਵਿੱਤਰ ਚਰਨਾਂ ਦੀ ਪੌਲ ਦਿੱਤੀ ਇਹਨਾਂ ਨੂੰ, ਚਰਨ ਪੌਲ ਦੇ ਕੇ ਮੇਰੇ ਸਤਿਗੁਰਾਂ ਨੇ ਕਿਰਤਾਰਥ ਕੀਤਾ।
ਗੁਰੂ ਸਿੱਖੀ ਰੀਤ ਕੀਨ ਮੁਕਤ ਨਿਧਾਨ ਕੀ।
ਗੁਰੂ ਸਿੱਖੀ ਦੀ ਮਰਿਆਦਾ ਤੋੜ ਦਿੱਤੀ ਨਾ ਜਾਦੂਗਰਨੀਆਂ ਦੀ ਦੇਸ਼ ਵਿੱਚ ਵੀ, ਜਿੱਥੇ ਤ੍ਰਿਆ ਰਾਜ ਸੀ ਇੱਥੇ ਵੀ ਗੁਰਸਿੱਖੀ ਦੀ ਰੀਤ ਸਤਿਗੁਰੂ ਜੀ ਨੇ ਚਲਾ ਦਿੱਤੀ।
ਬੰਦੀ ਧਰਮਸ਼ਾਲ ਉਪਦੇਸ਼ ਦੇ ਕਿਰਪਾਲ ਗੁਰ।
ਮਹਾਰਾਜ ਜੀ ਨੇ ਇੱਥੇ ਧਰਮਸ਼ਾਲਾ ਬਣਵਾਈ ਉਪਦੇਸ਼ ਦੇ ਕੇ, ਵੀ ਹੁਣ ਧਰਮਸ਼ਾਲਾ ਬਣਾਓ, ਇੱਥੇ ਕੀਰਤਨ ਕਥਾ ਦੀਆਂ ਛੈਬਰਾਂ ਲੱਗਣ, ਦੋਵੇਂ ਸਮੇਂ ਜੁੜ ਕੇ ਗੁਰੂ ਦਰਬਾਰ ਵਿੱਚ ਇੱਥੇ ਕਥਾ ਕੀਰਤਨ ਸੁਣੋ।
ਕੀਰਤ ਵਿਸਾਲ ਹਰ ਕੀਨੀ ਰੀਤ ਗਾਨ ਕੀ।
ਮਹਾਰਾਜ ਜੀ ਨੇ ਇੱਥੇ ਕੀਰਤੀ ਕਰਨ ਔਰ ਕੀਰਤੀ ਗਾਉਣ ਦੀ ਮਰਿਆਦਾ ਟੋਰੀ, ਵੀ ਰਲ ਕੇ ਕੀਰਤਨ ਕਰਿਆ ਕਰੋ, ਪਰਮੇਸ਼ਰ ਦੀ ਮਹਿਮਾ ਗਾਇਆ ਕਰੋ, ਇਹ ਬਾਣੀ ਦੇ ਸ਼ਬਦ ਪੜ੍ਹਿਆ ਕਰੋ।
ਸਿੱਖ ਸੰਤ ਆਏ ਤਾਂ ਪੈ ਮੰਤ ਨਾ ਚਲਾਏ।
ਯਾਦ ਰੱਖਿਓ, ਜੇ ਅੱਗੋਂ ਕੋਈ ਮਹਾਂਪੁਰਖ ਸਾਧੂ ਸੰਤ ਆਵੇ ਉਹਨੂੰ ਤੰਗ ਨਹੀਂ ਕਰਨਾ, ਆਪਣੇ ਮੰਤਰ ਜੰਤਰ ਹੁਣ ਅੱਗੋਂ ਤੋਂ ਕਿਸੇ ਤੇ ਨਹੀਂ ਵਰਤਣੇ।
ਨਿਜ ਟਹਿਲ ਬਣਾਏ ਕੀਜੇ ਛੋਰ ਰੀਤ ਮਾਨ ਕੀ।
ਮਾਣ ਦੀ ਰੀਤ ਛੱਡ ਕੇ ਹੰਕਾਰ ਦੀ ਤੇ ਉਹਨਾਂ ਦੀ ਟਹਿਲ ਕਰਨੀ, ਜੇ ਕੋਈ ਆਵੇ ਪ੍ਰਾਹੁਣਾ ਉਹਦੀ ਸੇਵਾ ਕਰਨੀ ਹੈ, ਮੰਤਰ ਜੰਤਰ ਪੜ੍ਹ ਕੇ ਉਹਨਾਂ ਨੂੰ ਤੰਗ ਨਹੀਂ ਕਰਨਾ। ਇਹ ਮੰਤਰ ਜੰਤਰ ਛੱਡ ਦਿਓ, ਇੱਕੋ ਮੰਤਰ ਨੂੰ ਪੱਲੇ ਬੰਨ ਲਓ।
ਵਾਹਿਗੁਰੂ ਜਪੋ ਮੁਖ ਜਾਏ ਪਾਵਲ ਦੁੱਖ।
ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਨੂੰ ਜਪੋ, ਇਹ ਮੰਤਰ ਦਾ ਪੱਲਾ ਫੜ ਲਓ ਜੇ ਮੁਕਤ ਹੋਣਾ ਚਾਹੁੰਦੀਆਂ। ਜੇ ਨਗਰ ਨਿਵਾਸੀਆਂ ਨੂੰ ਆਖਿਆ ਜੇ ਮੁਕਤ ਹੋਣਾ ਚਾਹੁੰਦੇ ਹੋ ਤੇ ਵਾਹਿਗੁਰੂ ਦੇ ਜਾਪ ਨੂੰ ਜਪੋ, ਤੁਹਾਡਾ ਜਨਮ ਮਰਨ ਕੱਟਿਆ ਜਾਏਗਾ।
ਦੇਤ ਸੁਖ ਰੀਤ ਜੋ ਸੰਤੋਖ ਸਿੰਘ ਪਾਨ ਕੀ।
ਕਹਿੰਦੇ ਜਿਵੇਂ ਸੂਰਜ ਚੜ੍ਹ ਕੇ ਸਭ ਨੂੰ ਸੁੱਖ ਦਿੰਦਾ, ਭਾਈ ਸੰਤੋਖ ਸਿੰਘ ਕਹਿੰਦੇ ਜਿਹੜੇ ਵਾਹਿਗੁਰੂ ਦਾ ਜਾਪ ਜਪਦੇ ਨੇ ਨਾ ਉਹਨਾਂ ਨੂੰ ਵੀ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ।
ਦੋਹਰਾ ਕੀਤਕ ਬਾਸਰ ਰਹਿ ਤਾਂ ਧਰਮ ਦ੍ਰਿੜਾਇਓ ਦੇਸ਼।
ਕੁਝ ਦਿਨ ਸਤਿਗੁਰੂ ਜੀ ਇਸੇ ਸ਼ਹਿਰ ਵਿੱਚ ਇਸੇ ਦੇਸ਼ ਵਿੱਚ ਰਹੇ ਅਤੇ ਇਹਨਾਂ ਸਾਰੇ ਦੇਸ਼ ਵਾਸੀਆਂ ਨੂੰ ਧਰਮ ਦ੍ਰਿੜ ਕਰਾਇਆ ਵੀ ਧਰਮ ਕੀ ਹੈ, ਧਰਮ ਦੀ ਅਸਲ ਪਰਿਭਾਸ਼ਾ ਦ੍ਰਿੜ ਕਰਾਈ ਹੈ।
ਪਰਮ ਪ੍ਰੇਮ ਕਰ ਸਿੱਖ ਭਾਈ ਭਜਤ ਨਾਮ ਜਗਤੇਸ਼।
ਪਰਮ ਪ੍ਰੇਮ ਕਰਕੇ ਸਭ ਮਹਾਰਾਜ ਜੀ ਦੇ ਚਰਨਾਂ ਦੇ ਸਿੱਖ ਬਣ ਗਏ ਔਰ ਪਰਮੇਸ਼ਰ ਦਾ, ਜਗਤ ਦਾ ਈਸ਼ਵਰ ਜੋ ਵਾਹਿਗੁਰੂ ਹੈ ਉਹਦਾ ਨਾਮ ਜਪਣ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਦੀ ਦਇਆ ਨਾਲ ਸਾਰਾ ਦੇਸ਼ ਨਾਮ ਜਪਣ ਲੱਗਾ, ਹਰ ਪਾਸੇ ਮਹਾਰਾਜ ਜੀ ਦੇ ਦਿੱਤੇ ਗੁਰਮੰਤਰ ਦੀਆਂ ਗੂੰਜਾਂ ਪੈਣ ਲੱਗੀਆਂ। ਵਾਹਿਗੁਰੂ 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 ਵਾਹਿਗੁਰੂ।